41 यानी 905-621-4100
यूनिट 7 8770 द गोर रोड ब्रैम्पटन विजिट www.techspirit.ca
ਜੰਗ ਬੁੱਕ ਕੰਪਨੀ ਆਇਆ ਬਿਗ ਬਰੋ ਸਰਵਿਸ ਇੰਟੈਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ
ਉਹ ਜੰਗ ਬੁੱਕ ਕਿੱਥੇ ਮੂਵ ਹੋ ਚੱਲਿਆ
ਮੂਵ ਕਿੱਥੇ ਹੋਣਾ ਰਹਿਣਾ ਤੇ ਇੱਥੇ ਹੀ ਆ ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ ਚ ਐਡਰੈਸ ਚੇਂਜ ਕਰਾਉਣ ਲੱਗਿਆ
ਉਹ ਜੰਗ ਬੁੱਕ ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਲਈ ਪਵਨ ਸਿੱਧੂ ਨੂੰ ਕਾਲ ਕਰ 647-620-9904 ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ
ਆਟੋ ਹੋਮ ਬਿਜ਼ਨਸ ਤੋਂ ਇਲਾਵਾ ਲਾਈਫ ਵਿਜ਼ਟਰ ਤੇ ਸੁਪਰਵਿਜ਼ਰ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਇੱਕੋ ਛੱਤ ਲੈ ਸਾਰੀਆਂ ਸੇਵਾਵਾਂ 6476208804
ਅੱਜ ਹੀ ਕਾਲ ਕਰਦਾ
ਏਸ਼ੀਅਨ ਫੂਡ ਸੈਂਟਰ ਵੱਲੋਂ ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਵਿਸਾਖੀ ਦੇ ਇਸ ਖੁਸ਼ੀ ਦੇ ਮੌਕੇ ਤੇ ਏਸ਼ੀਅਨ ਫੂਡ ਸੈਂਟਰ ਲੈ ਕੇ ਆਇਆ ਹੈ 8 ਤੋਂ 19 ਅਪ੍ਰੈਲ ਤੱਕ ਵਿਸਾਖੀ ਸੇਲ ਸ਼ੇਰ ਦੇਸੀ ਸਟਾਈਲ ਆਟਾ ਆਲਮੰਡਸ ਇੰਡੀਅਨ ਰੂ ਅਫਜ਼ਾ ਮਦਰ ਡੇਰੀ ਮਿਲਕ ਦਾਲਾਂ ਫਰੈਸ਼ ਸਬਜ਼ੀਆਂ ਵੰਨ ਸਵੰਨੀਆਂ ਤਾਜ਼ੀਆਂ ਮਠਿਆਈਆਂ ਗੱਲ ਕੀਜੀ ਸਾਰੇ ਹੀ ਇਨ ਸਟੋਰ ਆਈਟਮਸ ਤੇ ਵਿਸਾਖੀ ਸੇਲ ਲੱਗ ਚੁੱਕੀ ਹੈ ਇੰਨਾ ਹੀ ਨਹੀਂ ਸਾਡੇ ਕੋਲ ਇੰਡੀਆ ਵਾਲੇ ਭਾਂਡਿਆਂ ਦੀ ਪੂਰੀ ਭਰਮਾਰ ਹੈ ਏਸ਼ੀਅਨ ਫੂਡ ਸੈਂਟਰ 8 ਲੋਕੇਸ਼ਨਸ ਇਨ ਓਨਟਾਰੀਓ
ਉਹ ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ ਲੱਗਦਾ ਚੰਗਾ ਪੈਸਾ ਲਾਇਆ ਈ
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ ਬਾਈ ਸਿਮਰਨਜੀਤ ਸੰਧੂਣਾ ਤੋਂ
ਅੱਛਾ ਹੋਰ ਕੀ ਕੰਮ ਕਰਦੇ ਭਲਾ ਇਹ
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ
ਤੇ ਨੰਬਰ ਤੇ ਦੇ ਦੇ
437-937-0111 ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ ਕਾਲ ਕੀਤੀ ਜਾ ਸਕਦੀ ਆ
ਪ੍ਰਮੁੱਖ ਖਬਰਾਂ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਇਸ ਤੋਂ ਪਹਿਲਾਂ ਆਪਾਂ ਪੰਜਾਬ ਦੇ ਕੁਝ ਮਸਲਿਆਂ ਦੀ ਗੱਲਬਾਤ ਕਰੀਏ ਤੇ ਮੇਰੇ ਨਾਲ ਇਸ ਸਮੇਂ ਜਸ ਭੁੱਲਰ ਜੀ ਜੁੜੇ ਹੋਏ ਨੇ ਭੁੱਲਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਜੀ ਸਰ ਤੁਹਾਨੂੰ ਵੀ ਤੇ ਸਾਰੇ ਸੋਚਣ ਨੂੰ ਪਿਆ ਸਤਿ ਸ਼੍ਰੀ ਅਕਾਲ ਜੀ ਵੈਰੀ ਗੁੱਡ ਮਾਰਨਿੰਗ
ਜੀ ਸਤਿ ਸ਼੍ਰੀ ਅਕਾਲ ਜੀ ਔਰ ਪਿਛਲੀ ਵਾਰ ਜਦੋਂ ਆਪਾਂ ਗੱਲ ਕਰਦੇ ਸੀਗੇ ਤੇ ਉਦੋਂ ਹਲੇ ਜਿਹੜਾ ਇੰਟਰਸਟ ਰੇਟ ਵਧਣਾ ਸੀ ਤੇ ਹੁਣ ਜਦੋਂ ਗੱਲ ਕਰ ਰਹੇ ਹਾਂ ਵੱਧ ਚੁੱਕਿਆ ਤੇ ਕੁਝ ਦਿਨ ਬੀਤ ਗਏ ਨੇ ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਇਸ ਪ੍ਰਤੀ ਰਿਐਕਸ਼ਨ ਹੈ
ਰਿਐਕਸ਼ਨ ਕਾਫੀ ਜੇ ਕਿਹਾ ਜਾਵੇ ਤਾਂ ਤਿੱਖਾ ਜੀ ਕਾਫੀ ਅਪਸੈਟ ਵੀ ਹੈ ਤੇ ਪੈਨਿਕ ਵੀ ਹੋਏ ਹੋਏ ਹੈ ਸੈਲਰ ਸਪੈਸ਼ਲੀ ਪੈਨਿਕ ਹੋਇਆ ਹੋਇਆ ਹੈ ਸਭ ਨੂੰ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਕਿਉਂਕਿ ਲੋਕਾਂ ਦੀ ਅਫੋਰਡੇਬਿਲਿਟੀ ਘਟਦੀ ਜਾ ਰਹੀ ਹੈ ਤੇ ਕੁਆਲੀਫਾਈ ਹੋਣ ਦਾ ਰੇਟ ਵੀ ਘਟਦਾ ਜਾ ਰਿਹਾ ਜੋ ਅੱਗੇ ਸੀਗਾ ਉਸ ਇਨਕਮ ਦੇ ਨਾਲ ਵੱਧ ਮੌਰਗੇ ਵਾਸਤੇ ਤੁਸੀਂ ਕੁਆਲੀਫਾਈ ਕਰ ਜਾਂਦੇ ਸੀਗੇ ਤੇ ਹੁਣ ਤੁਹਾਨੂੰ ਇਨਕਮ ਵੱਧ ਚਾਹੀਦੀ ਹੈ ਉਹ ਸਾਰੇ ਪ੍ਰਪੇਅਰ ਨਹੀਂ ਸੀਗੇ ਔਰ ਸਾਰਿਆਂ ਨੂੰ ਵੱਡੀ ਗੱਲ ਹੈ ਜਿਹੜੀ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਅਪਰੇਜ਼ਲ ਹੁਣ ਉਨੀ ਨਹੀਂ ਆ ਰਹੀ ਜਿੰਨੀ ਪ੍ਰਾਈਸ ਅਸੀਂ ਬਾਏ ਕੀਤਾ ਸੀਗਾ ਜਿੰਨੀ ਪ੍ਰਾਈਸ ਦਾ
ਜੀ
ਸੋ ਇਸ ਕਰਕੇ ਲਾਸਟ ਮਿੰਟ ਤੇ ਆ ਕੇ ਕਾਫੀ ਸਰਪ੍ਰਾਈਜ਼ ਮਿਲ ਰਹੇ ਹੈ ਕਿ ਮੈਨੂੰ ਲਾਸਟ ਵੀਕ ਦੇ ਵਿੱਚ ਬਲੀਵ ਨਹੀਂ ਕਰਨਾ ਮੇਰੇ 6-7 ਕਾਲਾਂ ਮੈਨੂੰ ਲਾਸਟ ਮਿੰਟ ਤੇ ਆਈਆਂ ਜਿਹਨਾਂ ਦੀ ਮੈਂ ਕਲੋਜਿੰਗ ਕਰਾ ਕੇ ਦਿੱਤੀ ਹੈ ਕਿ ਲਾਸਟ ਮਿੰਟ ਤੇ ਆ ਕੇ ਉਹ ਕਹਿੰਦੇ ਜੀ ਨਹੀਂ ਹੋਣੀ ਨਹੀਂ ਮੌਰਗੇ ਸੁੱਟੀ ਤਾਂ ਉਹ ਲਾਸਟ ਮਿੰਟ ਤੇ ਮੈਂ ਕਲੋਜਿੰਗ ਕਰਾ ਕੇ ਦਿੱਤੀ ਇਸ ਕਰਕੇ ਇਸ ਜੇ ਤੁਸੀਂ ਧਿਆਨ ਹੁਣ ਤੁਹਾਡੀ ਕਲੋਜਿੰਗ ਆ ਰਹੀ ਹੈ ਤਾਂ ਪਹਿਲਾਂ ਪ੍ਰਪੇਅਰ ਰਹੋ ਇਸ ਚੀਜ਼ ਵਾਸਤੇ ਕਿ ਹੁਣ ਤੁਹਾਨੂੰ ਥੋੜੇ ਜਿਹੇ ਪੈਸੇ ਐਕਸਟਰਾ ਪਾਉਣੇ ਪੈ ਸਕਦੇ ਆ
ਠੀਕ ਹੈ ਤੇ ਜਿਹੜੀ ਅਪਰੇਜ਼ਲ ਆ ਉਹ ਕਿੰਨੀ ਕੁ ਘੱਟ ਆ ਰਹੀ ਹੈ ਪ੍ਰੋਪਰਟੀ ਕੋਈ ਫੋਰ ਐਗਜ਼ਾਮਪਲ ਕੋਈ ਪ੍ਰੋਪਰਟੀ ਦੀ ਕਿ ਇੰਨੇ ਦੀ ਇਹਨਾਂ ਨੇ ਬਾਏ ਕੀਤੀ ਸੀ ਉਹਦੀ ਅਪਰੇਜ਼ਲ ਇੰਨੀ ਆ ਰਹੀ ਹੈ ਤੇ ਫਿਰ ਇੰਨਾ ਉਹਨਾਂ ਨੂੰ ਉੱਪਰੋਂ ਆਪਣੇ ਕੋਲੋਂ ਪੈਣਾ ਇਹ ਸਿਚੁਏਸ਼ਨ ਦੇ ਵਿੱਚ ਕੀ ਇਹ ਕੀ ਇਹ ਸਿਨੈਰੀਓ ਹੈ ਕਿ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਅਪਰੇਜ਼ਲ ਘੱਟ ਆਈ ਹੈ ਪ੍ਰੋਪਰਟੀ ਵੱਧਦੀ ਬਾਏ ਕੀਤੀ ਸੀ ਇਹਦੇ ਵਿੱਚ ਕੀ ਸਿਨੈਰੀਓ ਹੈ ਕੀ ਇਹਦੇ 'ਚ ਇਸ਼ੂ ਆਉਂਦੇ ਆ ਫਿਰ
ਬਿਲਕੁਲ ਜੀ ਪਹਿਲਾਂ ਤਾਂ ਮੈਂ ਸਾਡੇ ਸੋਚਾਂ ਨੂੰ ਸ਼ਾਇਦ ਯਾਦ ਹੋਣਾ ਕਾਫੀ ਟਾਈਮ ਤੋਂ ਮੈਂ ਇਹ ਗੱਲ ਦੱਸਦਾ ਆ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੈਂਕ ਨੇ ਇਹ ਕਰ ਦੇਣਾ ਕਿ ਜਿੰਨੇ ਦੀ ਪ੍ਰਾਈਸ ਲਿਸਟ ਕੀਤੀ ਗਈ ਸੀ ਅਸੀਂ ਅਪਰੇਜ਼ ਓਨੇ ਦੀ ਕਰਨੀ ਹੈ
ਜੀ
ਕਿ ਜੇ ਤੁਸੀਂ ਉੱਪਰ 3 ਲੱਖ ਉੱਪਰ ਲਈ ਹੈ 4 ਲੱਖ ਉੱਪਰ ਲਈ ਹੈ ਉਹ ਤੁਹਾਡੀ ਆਪਣੀ ਚੋਇਸ ਹੈ ਪਰ ਜਿਹੜੀ ਪ੍ਰੋਪਰਟੀ ਅਸੀਂ ਅਪਰੇਜ਼ ਕਰਨੀ ਹੈ ਕਾਫੀ ਚਿਰ ਪਹਿਲਾਂ ਮੈਨੂੰ ਬੈਂਕ ਨੇ ਸਪੈਸ਼ਲੀ ਦੱਸਿਆ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਕਰ ਦੇਣਾ ਕਿ ਅਸੀਂ ਜਿੰਨੇ ਦੀ ਤੁਸੀਂ ਪ੍ਰੋਪਰਟੀ ਲਿਸਟ ਕੀਤੀ ਹੈ ਅਪਰੇਜ਼ਲ ਓਨੇ ਦੀ ਆ ਉਹ ਤੋਂ ਥੋੜੀ ਘਣੀ ਉੱਪਰ ਆ ਸਕਦੇ ਪਰ ਉਹ ਇਹ ਨਹੀਂ ਕਿ 3 ਲੱਖ ਉੱਪਰ ਵਿਕ ਗਿਆ 4 ਲੱਖ ਉੱਪਰ ਵਿਕ ਗਿਆ ਉਹਦੀ ਆ ਰਹੀ ਹੈ
ਇਹਦੇ ਨਾਲ ਫਿਰ ਕੀ ਹੋਊਗਾ ਜਿਹੜਾ ਰੈਲਟਰ ਹੈ ਉਹ ਵਧਾ ਕੇ ਜਾਂ ਘਟਾ ਕੇ ਪ੍ਰਾਈਸ ਨਹੀਂ ਲਿਸਟ ਕਰੂਗਾ
ਬਿਲਕੁਲ ਜੀ ਫੇਅਰ ਪ੍ਰਾਈਸ ਲਿਸਟ ਕਰਨਾ ਪੈਣਾ ਜੀ ਜਿਹੜੀ ਫੇਅਰ ਪ੍ਰਾਈਸ ਹੋਊਗੀ ਉਹ ਫੇਅਰ ਪ੍ਰਾਈਸ ਦੀ ਘਰ ਵਿਕੂਗਾ ਔਰ ਜਿਹਦੇ ਤੁਸੀਂ ਪੁੱਛਿਆ ਕਿੱਥੇ ਆ ਰਹੀਆਂ ਰੂਰਲ ਏਰੀਆ ਜਿਹੜਾ ਬਾਹਰ ਹੈ ਜਿਹੜੇ ਆਪਾਂ ਘਰ ਲੈਂਦੇ ਹਾਂ 2 ਮਿਲੀਅਨ ਦਾ 2.2 ਦਾ 2.3 ਦਾ ਉੱਥੇ ਪਿਛਲੇ ਵੀਕ ਮੈਂ ਖੁਦ ਇਹ ਗੱਲ ਨੂੰ ਮੈਂ ਮੇਰੇ ਕੋਲੇ ਫਾਈਲ ਸੀਗੀ ਤਾਂ ਉਹਦੇ ਚ ਉਹਨਾਂ ਨੇ ਘਰ ਬਾਏ ਕੀਤਾ ਸੀ ਉਹ 2.4 ਦਾ ਤੇ ਉਹਦੀ ਜਿਹੜੀ ਅਪਰੇਜ਼ਲ ਆਈ ਹੈ 2.1 ਆਈ ਹੈ
ਜੀ
ਤੇ ਉਹ ਘਰ ਦਾ ਲਿਸਟ ਵੀ 2.1 ਦਾ ਹੀ ਹੋਇਆ ਸੀ
ਅੱਛਾ 2.1 ਦਾ ਲਿਸਟ ਹੋਇਆ ਸੀ ਤੇ 2.4 ਦਾ ਉਹਨਾਂ ਨੇ ਬਾਏ ਕੀਤਾ ਵੱਧ ਦੇ ਕੇ, ਤੇ ਇਹਦੀ ਡਾਊਨ ਪੇਮੈਂਟ ਕਿੰਨੀ ਬਣਦੀ ਆ 2.4 ਦੇ ਹੁਣ ਕਿੰਨੀ ਡਾਊਨ ਪੇਮੈਂਟ ਬਣੇਗੀ? 3 ਲੱਖ ਤਾਂ ਇੱਕ ਹੀ ਹੋ ਗਿਆ ਸਿੱਧਾ ਉਹਨਾਂ ਕੋਲ ਹੋਣਾ
ਚਾਹੀਦਾ, 3 ਲੱਖ ਸਿੱਧਾ ਦੇਣਾ ਪੈਣਾ ਜੀ, ਤੇ ਪਲੱਸ 5 ਲੱਖ ਉਹਨੇ ਪਹਿਲਾਂ ਦੇਣਾ ਸੀਗਾ, 8 ਲੱਖ ਦੇਣਾ ਪੈਣਾ ਹੁਣ ਇਹਨਾਂ ਨੂੰ ਘੱਟੋ ਘੱਟ.
ਸੋ 8 ਲੱਖ ਮਿਨੀਮਮ ਦੇ ਕੇ ਤਾਂ ਇਸ ਦੀ ਮੌਰਗੇਜ ਹੋਵੇਗੀ,
ਤਾਂ ਇਹਦੀ ਮੌਰਗੇਜ ਹੋਣੀ ਹੈ ਜੀ.
ਕੀ ਏ ਲੈਂਡਰ ਵੱਲੋਂ ਬੀ ਲੈਂਡਰ ਵੱਲੋਂ ਹੋਵੇਗੀ ਇੰਨੀ ਡਾਊਨ ਦੇ ਕੇ?
ਏ ਲੈਂਡਰ ਵੱਲੋਂ ਹੋਜੂ ਜੀ ਮੌਰਗੇਜ, ਏ ਲੈਂਡਰ ਵੱਲੋਂ ਹੋਜੂ, ਕਿਉਂਕਿ ਏ ਲੈਂਡਰ ਨੇ ਕੀਤੀ ਹੈ. ਬੀ ਲੈਂਡਰ ਚਲੋ ਵੱਧ ਵੀ ਕਰ ਦਿੰਦਾ, ਪਰ ਬੀ ਲੈਂਡਰ ਨੇ ਵੱਧ ਕਰਤੀ, ਇੰਟਰਸਟ ਰੇਟ ਵੱਧ ਹੁੰਦਾ ਜੀ ਉਹਨਾਂ ਦਾ. ਸੋ ਇਸ ਸੇਮ ਥਿੰਗ ਹੋ ਜਾਂਦਾ. ਸੋ ਇਸ ਕਰਕੇ ਜੇ ਤੁਸੀਂ ਏ ਲੈਂਡਰ ਤੋਂ ਕਰਾਉਣੀ ਤਾਂ ਏ ਲੈਂਡਰ ਨੇ ਕਾਫੀ ਟਾਈਟ ਕੀਤਾ ਹੋਇਆ ਬੈਂਕਾਂ ਨੇ, ਕਿਉਂਕਿ ਬੈਂਕਾਂ ਨੂੰ ਜਿੱਥੇ ਤੱਕ ਲੱਗਦਾ ਤੁਸੀਂ ਵੀ ਇਸ ਇੰਡਸਟਰੀ ਦੇ ਵਿੱਚੋਂ ਕਿ ਆਉਣ ਵਾਲੇ ਟਾਈਮ 'ਚ ਥੋੜੀ ਘਣੀ ਕਰੈਕਸ਼ਨ ਹੋਣੀ ਹੈ. ਸੋ ਉਹ ਕਰੈਕਸ਼ਨ ਨੂੰ ਅਸੀਂ ਪਹਿਲਾਂ ਐਡਜਸਟ ਕਰ ਲਈਏ, ਤਾਂ ਕਿ ਲਾਸਟ 'ਤੇ ਜਾ ਕੇ ਇਹ ਨਾ ਹੋਵੇ ਕਿ ਅਸੀਂ 100% ਪ੍ਰੋਪਰਟੀ 'ਚ ਰਹਿ ਜਾਈਏ ਅਤੇ ਜਿਹਨੇ ਜਿਹੜਾ 20% ਡਾਊਨ ਦਿੱਤਾ ਸੀ ਉਹਦੇ 20% ਖਤਮ ਹੋ ਜਾਣ
ਜੀ.
ਸੋ ਇਸ ਕਰਕੇ ਉਹ ਬੈਂਕਾਂ ਇਹ ਗੱਲ ਨੂੰ ਕਰ ਰਹੀਆਂ ਜੀ.
ਸੋ ਇਹ ਤੋਂ ਇਲਾਵਾ ਹੋਰ ਕਿਹੜੇ ਇਸ਼ੂਜ਼ ਨੇ ਇਸ ਸਮੇਂ ਜਿਹੜੇ ਫੇਸ ਕਰ ਰਹੇ ਨੇ ਆਮ ਲੋਕ ਜਿਨ੍ਹਾਂ ਨੇ ਮੌਰਗੇਜ ਲੈਣੀ ਹੈ?
ਬਿਲਕੁਲ ਜੀ, ਇਸ ਟਾਈਮ ਫੇਸ ਜਿਹੜਾ ਫੇਸ ਕਰ ਰਹੇ ਹੈ ਕਿ ਸੈਕਿੰਡ ਮੌਰਗੇਜ ਦਾ, ਕਿਉਂਕਿ ਲੋਕਾਂ ਦੇ ਡੈਟ ਬਹੁਤ ਹਾਈ ਹੋ ਗਏ ਜੀ. ਤਾਂ ਜਿੱਥੇ ਪਹਿਲਾਂ ਬਜਟ ਬਣਿਆ ਹੋਇਆ ਜੀ ਸਾਡਾ ਕਿ ਸਾਡੀ ਇੰਨੀ ਕੁ ਪੇਮੈਂਟ ਜਾਂਦੀ ਹੈ, ਇੰਨੇ ਕੁ ਸਾਡੇ ਕ੍ਰੈਡਿਟ ਕਾਰਡ ਹੈ, ਉਹ ਸਡਨਲੀ ਜਿਹੜੇ 3 ਕੁਆਟਰ ਵਧਣ ਦੇ ਨਾਲ ਉਹਨਾਂ ਦਾ ਬਜਟ ਹਿੱਲ ਗਿਆ
ਜੀ.
ਸੋ ਉਹਨੇ ਬਜਟ ਦੇ ਵਿੱਚ ਨਹੀਂ ਆ ਰਿਹਾ, ਇਸ ਕਰਕੇ ਹੁਣ ਸੈਕਿੰਡ ਮੌਰਗੇਜ ਦੀ ਕਾਫੀ ਡਿਮਾਂਡ ਹੋਈ ਵੀ ਹੈ. ਸੈਕਿੰਡ ਮੌਰਗੇਜ ਕਾਫੀ ਲੈ ਰਹੇ ਆ ਲੋਕ, ਜੇ ਅਗਰ ਤੁਹਾਨੂੰ ਵੀ ਚਾਹੀਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ 6 ਮਹੀਨੇ ਜਾਂ ਸਾਲ ਦੇ ਵਿੱਚ ਕਲੋਜ਼ਿੰਗ ਹੈਗੀ ਤੇ ਤੁਹਾਡੇ ਕ੍ਰੈਡਿਟ ਕਾਰਡ ਸਾਰੇ ਫੁੱਲ ਹੋਏ ਆ, ਤਾਂ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਮਸਟ. ਜੇ ਤੁਹਾਡੇ ਕ੍ਰੈਡਿਟ ਕਾਰਡ ਫੁੱਲ ਹੋਏ ਤਾਂ ਬੈਂਕ ਉਦੋਂ ਕੰਡੀਸ਼ਨ ਪਾ ਦਿੰਦੀ ਹੈ ਕਿ ਪਹਿਲਾਂ ਆਪਣੇ ਕ੍ਰੈਡਿਟ ਕਾਰਡ ਕਲੀਅਰ ਕਰੋ, ਫਿਰ ਤੁਹਾਡੀ ਕਲੋਜ਼ਿੰਗ ਹੋਊਗੀ. ਜਾਂ ਫਿਰ ਤੁਸੀਂ ਉਸ ਜੇ ਰੀਫਾਈਨਾਂਸ ਕਰਾ ਰਹੇ ਹੋ ਤਾਂ ਉਹਦੇ 'ਚ ਆਪਣੇ ਕ੍ਰੈਡਿਟ ਕਾਰਡਸ ਨੂੰ ਪੇ ਕਰਨੇ ਪੈਣੇ ਆ ਪਹਿਲਾਂ. ਕਈ ਵਾਰੀ ਕੀ ਹੁੰਦਾ ਕਿ ਅਸੀਂ ਰੀਫਾਈਨਾਂਸ ਓਨਾ ਕੀ ਕਰਾਉਂਦੇ ਹਾਂ ਕਿ ਸਾਡੇ ਕ੍ਰੈਡਿਟ ਕਾਰਡ ਪੇ ਕਰਕੇ ਸਾਨੂੰ ਬਚਦਾ ਕੁਝ ਵੀ ਨਹੀਂ ਮੰਗਦਾ. ਸੋ ਉਹਦੇ ਵਾਸਤੇ ਬੈਸਟ ਇਹ ਹੁੰਦਾ ਕਿ ਸੈਕਿੰਡ ਮੌਰਗੇਜ ਲਓ, ਸੈਕਿੰਡ ਮੌਰਗੇਜ ਲੈ ਕੇ ਆਪਣੇ ਕ੍ਰੈਡਿਟ ਕਾਰਡ ਕਲੀਅਰ ਕਰ ਦਿਓ. ਜੇ ਤੁਹਾਡੇ 50,000 ਦੇ ਕ੍ਰੈਡਿਟ ਕਾਰਡ ਹੈ, ਹੁਣ ਤੁਸੀਂ $1500 ਪੇ ਕਰ ਰਹੇ ਸਿਰਫ ਇੰਟਰਸਟ. ਜੇ ਹੀ 50,000 ਦੀ ਤੁਸੀਂ ਸੈਕਿੰਡ ਮੌਰਗੇਜ ਲੈ ਲੈਣਾ ਤਾਂ $500 ਤੁਸੀਂ ਪੇ ਕਰਨਾ, ਔਰ ਉਹਦੇ 'ਚ ਵੀ ਬੈਸਟ ਆਈਡੀਆ ਹੁੰਦਾ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਪੇ ਕਰ ਸਕਦੇ ਤਾਂ ਫੁੱਲ 6 ਮਹੀਨਿਆਂ ਦਾ ਜਾਂ ਸਾਲ ਦਾ ਇੰਟਰਸਟ ਅਪ ਫਰੰਟ ਪੇ ਕਰ ਦਿਓ, ਤਾਂ ਕਿ ਤੁਹਾਨੂੰ ਕੋਈ ਪੇਮੈਂਟ ਨਾ ਆਵੇ, ਤੁਹਾਡੇ ਕ੍ਰੈਡਿਟ ਕਾਰਡ ਕਲੀਅਰ ਹੋ ਜਾਣ, ਤਾਂ ਵਿਦਨ 6 ਮੰਥ ਤੁਹਾਡਾ ਕ੍ਰੈਡਿਟ ਉੱਥੇ ਪਹੁੰਚ ਜੇ ਜਿੱਥੇ ਪਹਿਲਾਂ ਸੀਗਾ 634 ਤੇ ਮੌਰਗੇਜ ਹੋ ਜਾਂਦੀ ਸੀ, ਪਰ ਹੁਣ ਮੋਸਟਲੀ ਬੈਂਕਾਂ ਨੇ 680 ਕਰਤਾ ਕਿ 680 ਤੋਂ ਉੱਪਰ ਹੈ ਤਾਂ ਮੌਰਗੇਜ ਹੋਊਗੀ, ਨਹੀਂ ਤੁਹਾਨੂੰ ਮੌਰਗੇਜ ਦੀ ਪ੍ਰੋਬਲਮ ਆਊਗੀ, ਤੁਹਾਨੂੰ ਬੀ ਲੈਂਡਰ ਕੋਲ ਜਾਣਾ ਪੈਣਾ. ਸੋ ਇਹਨਾਂ ਚੀਜ਼ਾਂ ਵਾਸਤੇ ਤੁਹਾਨੂੰ ਪਹਿਲਾਂ ਪ੍ਰਪੇਅਰ ਹੋਣਾ ਪੈਣਾ. ਅਗਰ ਤੁਸੀਂ ਚਾਹੁੰਦੇ ਹੋ ਕਿ ਇਹ ਗੱਲ ਤੁਹਾਨੂੰ ਨਹੀਂ ਪਤਾ ਲੱਗਦਾ, ਫੋਨ ਤੇ ਨਹੀਂ ਪਤਾ ਲੱਗਦਾ, ਹੁਣ ਤੁਸੀਂ ਰੇਡੀਓ ਤੇ ਗੱਲ ਕਰ ਰਹੇ ਹੋ, ਨਹੀਂ ਇਨਫ ਟਾਈਮ ਹੈਗਾ ਆਪਣੇ ਕੋਲ ਸਪੀਕ ਕਰਨ ਵਾਸਤੇ, ਤਾਂ ਤੁਸੀਂ ਮੇਰੇ ਕੋਲ ਆਫਿਸ ਆ ਸਕਦੇ ਹੋ, ਮੈਂ ਤੁਹਾਨੂੰ ਬਹਾਲ ਕੇ ਕੱਲੀ ਕੱਲੀ ਗੱਲ ਦੱਸ ਸਕਦਾ ਕਿ ਕਿਵੇਂ ਤੁਸੀਂ ਅੱਗੇ ਪ੍ਰੋਸੀਡ ਕਰਨਾ, ਈਜ਼ੀਲੀ ਮੌਰਗੇਜ ਤੁਹਾਡੀ ਕਿਵੇਂ ਹੋਜੂਗੀ, ਕਿੱਥੋਂ ਤੁਹਾਨੂੰ ਮੌਰਗੇਜ ਮਿਲੂਗੀ, ਮੈਂ ਤੁਹਾਨੂੰ ਕੱਲੀ ਕੱਲੀ ਡਿਟੇਲ ਦੇ ਵਿੱਚ ਗੱਲ ਦੱਸ ਸਕਦਾ
ਜੀ. ਬੜੀ ਮਿਹਰਬਾਨੀ ਪੁਲਰ ਸਾਹਿਬ, ਤੁਸੀਂ ਮੌਰਗੇਜ ਦਾ ਕੋਈ ਤੁਹਾਡਾ ਸਵਾਲ ਹੈ ਤਾਂ ਪੁਲਰ ਸਾਹਿਬ ਨੂੰ ਕਾਲ ਕਰ ਲਵੋ 416-732-11 416-732-11 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ. ਮੌਰਗੇਜ ਦਾ ਕੋਈ ਵੀ ਸਵਾਲ ਹੈ ਤੁਹਾਡਾ 416-732-11. ਥੈਂਕ ਯੂ ਪੁਲਰ ਸਾਹਿਬ.
ਥੈਂਕ ਯੂ ਜੀ.
ਸੋ ਜੁੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਾਹ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ. ਜਿਸ ਤਰ੍ਹਾਂ ਮੈਂ ਪ੍ਰੋਗਰਾਮ 'ਚ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮ ਨੂੰ ਸਾਈਨ ਹੋਇਆ 40 ਸਾਲ ਹੋ ਗਏ ਨੇ, 4 ਦਹਾਕੇ ਬੀਤ ਚੁੱਕੇ ਨੇ, ਔਰ ਇਸ ਦੇ ਸਾਈਨ ਹੋਣ ਤੋਂ ਬਾਅਦ ਘੱਟ ਗਿਣਤੀ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਸੀ ਜਾਂ ਵੱਡੇ ਉਹਨਾਂ ਨੂੰ ਹੱਕ ਤੇ ਦਿੱਤੇ ਗਏ ਨੇ. ਅਤੇ ਇਹਦੇ ਬਾਰੇ ਅਗਰ ਕਿਸੇ ਨੇ ਕੋਈ ਸਾਡਾ ਭੈਣ ਭਰਾ ਜਿਹਨੇ ਕਿਤੇ ਦੇਖਿਆ ਹੋਵੇ ਕਿ ਸਾਡੇ ਆਫਿਸ ਦੇ ਵਿੱਚ ਜਾਂ ਫਿਰ ਸਾਡੇ ਘਰ 'ਚ ਜਾਂ ਫਿਰ ਕਿਸੇ ਆਫਿਸ ਦੇ ਵਿੱਚ ਤੁਸੀਂ ਇਹ ਚਾਰਟਰ ਆਫ ਫਰੀਡਮ ਜਿਹੜੇ ਆਪਣੇ ਪੰਜਾਬੀ ਜਾਂ ਫਿਰ ਸਾਡੇ ਹਿੰਦੀ ਜਾਂ ਫਿਰ ਹਿੰਦੀ ਭਾਸ਼ਾ 'ਚ ਵੀ ਅਵੇਲੇਬਲ ਹੈ, ਉਰਦੂ 'ਚ ਵੀ ਅਵੇਲੇਬਲ ਹੈ, ਕਿਤੇ ਇਹ ਲੱਗਿਆ ਦੇਖਿਆ ਹੋਵੇ ਕੰਧ ਦੇ ਉੱਤੇ ਕਿ ਕੈਨੇਡਾ ਦਾ ਇੱਕ ਵੱਡਾ ਫੈਸਲਾ ਸੀਗਾ ਇਸ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮ ਨੂੰ ਸਾਈਨ ਕਰਨਾ ਅਤੇ ਇਸ ਨੂੰ ਡਰਾਫਟ ਕਰਨਾ ਅਤੇ ਇਸ ਨੂੰ ਲੈ ਕੇ ਆਉਣਾ, ਅਤੇ ਕੀ ਕਿਸੇ ਨੇ ਦੇਖਿਆ ਕਿ ਕਿਸੇ ਦੇ ਬਈ ਇਹ ਲੱਗਿਆ ਹੋਇਆ ਕਿ ਇਹ ਇੱਕ ਪੀਸ ਆਫ ਪੇਪਰ ਜਿਹਤੇ ਡਿਫਰੈਂਟ ਕਲੋਜ਼ ਨੇ ਉਹ ਲਿਖੀਆਂ ਹੋਈਆਂ ਨੇ, ਉਹਦੇ 'ਤੇ ਤੁਹਾਨੂੰ ਕਿਤੇ ਦੇਖਣ ਦਾ ਟਾਈਮ ਲੱਗਿਆ ਹੋਵੇ. ਗਰੰਟੀਡ ਆਫ ਰਾਈਟਸ ਐਂਡ ਫਰੀਡਮ ਤੋਂ ਪਹਿਲੀ ਕਲਾਜ਼ ਇਸ ਦੀ ਸ਼ੁਰੂ ਹੁੰਦੀ ਹੈ, ਫੰਡਾਮੈਂਟਲ ਫਰੀਡਮਸ ਦੀ ਗੱਲ ਕਰਦੇ ਆ, ਫਿਰ ਡੈਮੋਕਰੈਟਿਕ ਰਾਈਟਸ ਦੀ ਗੱਲ ਕਰਦੇ ਆ, ਮੋਬਿਲਟੀ ਰਾਈਟਸ ਦੀ ਗੱਲ ਕਰਦੇ ਆ. ਅੱਛਾ, ਮੋਬਿਲਟੀ ਰਾਈਟਸ ਨੂੰ ਪੰਜਾਬੀ ਦੇ ਵਿੱਚ ਇਹਨਾਂ ਨੇ ਪਤਾ ਕਿਵੇਂ ਟਰਾਂਸਲੇਟ ਕੀਤਾ? ਇਰਤ ਫਿਰਤ ਹੱਕ, ਇਰਤ ਫਿਰਤ ਹੱਕ, ਮੋਬਿਲਟੀ ਰਾਈਟਸ. ਅਤੇ ਫਿਰ ਲੀਗਲ ਰਾਈਟਸ ਦੀ ਗੱਲ ਕੀਤੀ ਹੈ, ਆਫੀਸ਼ੀਅਲ ਲੈਂਗੁਏਜ ਆਫ ਕੈਨੇਡਾ ਦੀ ਗੱਲ ਕੀਤੀ ਹੈ, ਇਕੁਐਲਿਟੀ ਰਾਈਟਸ ਦੀ ਇਸ ਦੇ ਵਿੱਚ ਗੱਲ ਕੀਤੀ ਹੈ, ਗਰੰਟੀਡ ਕੀਤੀ ਗਈ ਹੈ ਮਨੋਰਟੀ ਲੈਂਗੁਏਜ ਐਜੂਕੇਸ਼ਨ ਰਾਈਟਸ ਦੀ, ਅਤੇ ਇਹ ਤੋਂ ਇਲਾਵਾ ਇਹਦੇ ਚ ਇਨਫੋਰਸਮੈਂਟ ਤੇ ਜਨਰਲਸ ਗੱਲ ਕੀਤੀ ਗਈ ਹੈ, ਇਹਦੀ ਜਿਹੜੀ ਸਭ ਤੋਂ ਵੱਧ ਕੰਟਰੋਵਰਸ਼ੀਅਲ ਕਲਾਸ ਰਹੀ ਹੈ ਉਹ ਨਾਟ ਵਿਦ ਸਟੈਂਡਿੰਗ ਕਲਾਸ ਰਹੀ ਹੈ। ਨਾਟ ਵਿਦ ਸਟੈਂਡਿੰਗ ਕਲਾਸ ਦਾ ਮਤਲਬ ਇਹ ਹੈ ਕਿ ਜੇ ਕਿਸੇ ਵੀ ਪ੍ਰੋਵਿੰਸ਼ੀਅਲ ਸਟੇਟ ਕੋਲ ਇੱਦਾਂ ਦਾ ਇਸ਼ੂ ਆ ਜਾਵੇ ਕਿ ਇਸ ਨੂੰ ਅਸੀਂ ਨਹੀਂ ਅਸੈਪਟ ਕਰਦੇ ਅੰਡਰ ਚਾਰਟਰ ਆਫ ਰਾਈਟਸ ਐਂਡ ਫਰੀਡਮ, ਤਾਂ ਅਸੀਂ ਇਸ ਨੂੰ ਓਵਰ ਰੂਲ ਕਰ ਸਕਦੇ ਹਾਂ। ਤਾਂ ਇਹਦੇ 'ਚ ਵੱਖ ਵੱਖ ਥਾਵਾਂ ਦੇ ਉੱਤੇ ਵੱਖ ਵੱਖ ਵਾਰ ਇਸ ਨੂੰ ਓਵਰ ਰੂਲ ਕੀਤਾ ਗਿਆ। ਕਿਊਬੈਕ ਦੇ ਵਿੱਚ ਸਭ ਤੋਂ ਵੱਧ ਰੂਲ ਕੀਤਾ ਗਿਆ, ਇਸ ਨੂੰ ਓਵਰ ਰੂਲ ਕੀਤਾ ਗਿਆ ਆ, ਅਤੇ ਕਿਊਬੈਕ ਨੇ ਕਈ ਵਾਰ ਇਸ ਦੇ ਵਿੱਚ ਰਾਈਟਸ ਐਂਡ ਫਰੀਡਮ, ਚਾਰਟਰ ਆਫ ਰਾਈਟਸ ਐਂਡ ਫਰੀਡਮ ਨੂੰ ਇਗਨੋਰ ਕਰਕੇ ਉਸ ਨੂੰ ਓਵਰ ਰੂਲ ਇਸ ਦੀ ਨਾਟ ਵਿਦ ਸਟੈਂਡਿੰਗ ਕਲਾਸ ਯੂਜ਼ ਕਰਕੇ ਕਈ ਆਪਣੇ ਅਸੈਂਬਲੀ ਦੇ ਵਿੱਚ ਨਵੇਂ ਕਾਨੂੰਨ ਆ ਜਿਹੜੇ ਉਹ ਬਣਾਏ ਨੇ। ਅੰਟਾਰੀਓ ਦੇ ਵਿੱਚ ਇਹ ਸਿਰਫ ਇੱਕ ਵਾਰੀ 2019 ਦੇ ਵਿੱਚ ਪ੍ਰੀਮੀਅਰ ਡੱਗ ਫੋਰਡ ਵੱਲੋਂ ਯੂਜ਼ ਕੀਤੀ ਗਈ ਨਾਟ ਵਿਦ ਸਟੈਂਡਿੰਗ ਕਲਾਸ, ਔਰ ਉਹ ਕਲਾਸ ਸੀਗੀ ਕਿ ਜਦੋਂ ਟੋਰਾਂਟੋ ਦੇ ਕੌਂਸਲਰਸ ਦੀ ਗਿਣਤੀ ਅੱਧੀ ਕੀਤੀ ਗਈ ਸੀਗੀ ਉਦੋਂ ਇਹ ਜਿਹੜੀ ਕਲੋਜ਼ ਉਹਨਾਂ ਨੇ ਵਰਤੀ ਸੀ। ਇਹਦੇ ਲਈ ਬਾਅਦ 'ਚ ਕੋਰਟ ਦੇ ਵਿੱਚ ਵੀ ਲੈ ਕੇ ਗਏ ਕੌਂਸਲਰਸ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ, ਪਰ ਫਿਰ ਕਿਉਂਕਿ ਇਹ ਯੂਜ਼ ਕਰ ਸਕਦੇ ਸੀਗੇ ਸੋ ਇਹਨਾਂ ਨੇ ਆਪਣੀ ਨਾਟ ਵਿਦ ਸਟੈਂਡਿੰਗ ਕਲਾਸ ਯੂਜ਼ ਕਰਕੇ ਟੋਰਾਂਟੋ ਦੇ ਸਿਟੀ ਕੌਂਸਲਰ ਆ ਜਿਹੜੇ ਉਹਨਾਂ ਦਾ ਖਰਚਾ ਘੱਟ ਕਰਨ ਦੇ ਲਈ ਟੋਰਾਂਟੋ ਦਾ, ਉਸ ਨੂੰ ਅੱਧਿਆਂ ਕਰ ਦਿੱਤਾ ਸੀ ਉਹਨਾਂ ਦੀ ਪਲੈਨਿੰਗ। ਬਾਕੀ ਹੋਰ ਮਿਊਨਸਪੈਲਿਟੀਜ਼ ਦੇ ਵਿੱਚ ਵੀ ਸੀਗੀ ਇਹ ਕੁਛ ਕਰਨ ਦੀ, ਪਰ ਬਾਅਦ ਦੇ ਵਿੱਚ ਫਿਰ ਉਹ ਸਲੋ ਡਾਊਨ ਹੋ ਗਏ। ਇਹਨਾਂ ਨੇ ਇਹ ਹੋਰ ਕਿਤੇ ਪਾਸੇ ਨਾਟ ਵਿਦ ਸਟੈਂਡਿੰਗ ਕਲੋਜ਼ ਨਹੀਂ ਯੂਜ਼ ਕੀਤੀ, ਅਤੇ ਨਾਲ ਦੀ ਨਾਲ ਕੁਝ ਹੋਰ ਸਟੇਟਾਂ ਵੱਲੋਂ ਵੀ ਇਹ ਨਾਟ ਵਿਦ ਸਟੈਂਡਿੰਗ ਕਲੋਜ਼ ਯੂਜ਼ ਕਰਕੇ ਜਿਹੜੇ ਆਪਣੇ ਸਟੇਟ ਦੇ ਲਾਅ ਨੇ ਉਹ ਚੇਂਜ ਕੀਤੇ ਗਏ ਨੇ। ਫੈਡਰਲ ਲੈਵਲ ਦੇ ਉੱਤੇ ਅਜੇ ਤੱਕ ਕਦੇ ਵੀ ਇਸ ਨੂੰ ਨਾਟ ਵਿਦ ਸਟੈਂਡਿੰਗ ਕਲੋਜ਼ ਯੂਜ਼ ਕਰਕੇ ਕਿਸੇ ਕਾਨੂੰਨ ਨੂੰ ਚੇਂਜ ਨਹੀਂ ਕੀਤਾ ਗਿਆ। ਸੋ ਕੋਈ ਸਾਡਾ ਭੈਣ ਭਰਾ ਜਿਹੜਾ ਇਸ ਦੇ ਬਾਰੇ ਚਾਰਟਰ ਰਾਈਟਸ ਦੇ ਬਾਰੇ 'ਚ ਇਹਦੇ ਬਾਰੇ 'ਚ ਕੋਈ ਬੋਲਣਾ ਚਾਹੇ ਤਾਂ 416-620-1778 ਸਟੂਡੀਓ ਦਾ ਨੰਬਰ ਹੈ, 4166-201778। ਬੜਾ ਇੰਪੋਰਟੈਂਟ ਡਾਕੂਮੈਂਟ ਸੀਗਾ ਇਹ ਸਾਡੇ ਸਾਰਿਆਂ ਦੇ ਲਈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਛੋਟੀ ਜਿਹੀ ਕਮਰਸ਼ੀਅਲ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਬਾਕੀ ਫਿਰ ਪੰਜਾਬ ਦੀਆਂ ਖਬਰਾਂ ਅਤੇ ਨਾਲ ਦੀ ਨਾਲ ਇੱਥੋਂ ਦੀਆਂ ਖਬਰਾਂ ਤੁਹਾਡੇ ਨਾਲ ਕਾਫੀ ਸਾਂਝੀਆਂ ਕਰਨੀਆਂ ਨੇ। ਪੀਅਰਸਨ ਏਅਰਪੋਰਟ ਦੇ ਉੱਤੇ ਬਹੁਤ ਸਾਰੇ ਯਾਤਰੀ ਫਸੇ ਹੋਏ ਨੇ, ਅਤੇ ਇਹ ਤੋਂ ਇਲਾਵਾ ਅੱਜ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟਸ ਦੇ ਲਈ ਆਖਰੀ ਦਿਨ ਹੈ ਆਪਣਾ ਨਾਮ ਸਾਰਾ ਕੁਝ ਫਾਈਨਲਾਈਜ਼ ਕਰਨ ਦੇ ਲਈ, ਅਤੇ ਹੋਰ ਕਾਫੀ ਜਿਹੜੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਦੋ ਸੰਦੇਸ਼ ਤੋਂ ਬਾਅਦ ਵਾਪਸ ਆਉਂਦੇ ਹਾਂ। ਤੇਜਿੰਦਰ ਫਤਿਹਪੁਰ ਮੇਰੇ ਨਾਲ ਜੁੜ ਚੁੱਕੇ ਨੇ, ਰਵੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਰਵੀ ਜੀ ਪਟਿਆਲੇ ਤੋਂ ਸਾਡੇ ਨਾਲ ਗੱਲਬਾਤ ਕਰਨਗੇ ਅਤੇ ਕੁਝ ਕਮਰਸ਼ੀਅਲ ਤੋਂ ਬਾਅਦ ਵਾਪਸ ਆਉਂਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000। ਵਾਕ ਇਨ ਹੋਮਿਓਪੈਥ ਕਲੀਨਿਕ ਇਨ ਬ੍ਰੈਂਪਟਨ, ਨਾਰਥ ਅਮਰੀਕਾ ਦੀ ਸਭ ਤੋਂ ਵੱਧ ਐਕਸਪੀਰੀਅੰਸਡ ਹੋਮਿਓਪੈਥੀ ਚੋਂ ਇੱਕ, KD ਹੋਮਿਓਪੈਥੀ, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕੇਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ, ਐਂਜਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੌਜ਼, ਵਾਲਾਂ ਦਾ ਝੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਆਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲ੍ਹਾ। ਕਾਲ ਕੁਲਦੀਪ ਹਿਤਕੇਆਰ, 6478180055।
ਬੜਾ ਢਲਾਇਆ ਮੂੰਹ ਸੁੱਟੀ ਬੈਠਾ, ਕੀ ਗੱਲ ਆ? ਕੀ ਜੱਛਾ ਯਾਰ, ਐਡੇ ਪੈਸੇ ਕੋਈ ਤੇ ਪਹੁੰਚਾੜੀ ਜਾਂਦਾ, ਕਿੱਦਾਂ ਜਾਂਦੇ ਬਚਦਾ ਨੀ ਕੁਝ? ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP, TFSA ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ
ਸਰਵਿਸ ਤੋਂ ਸੁਖਵਿੰਦਰ ਕੰਗ ਜੀ 4162714877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-274-4877।
ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਥੋਰਲਡ ਏਰੀਏ ਦੇ ਵਿੱਚ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਇੱਕ ਅਸਾਈਨਮੈਂਟ ਦੇ ਉੱਤੇ ਘਰ ਹੈ ਸਾਡੇ ਪਾਸ, ਕਾਫੀ ਅੱਛੀ ਪ੍ਰਾਈਸ ਦੇ ਉੱਤੇ ਹੈ ਔਰ ਮਾਰਕੀਟ ਨਾਲੋਂ ਤੁਹਾਨੂੰ ਸਸਤਾ ਮਿਲ ਜਾਵੇਗਾ। 2023 ਦੀ ਉਹਦੀ ਕਲੋਜ਼ਿੰਗ ਹੋਵੇਗੀ, ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005 4169705005 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਔਰ ਇਹ 1800 ਸਕੁਅਰ ਫੁੱਟ ਦੇ ਕਰੀਬ ਘਰ ਹੈ, 3 ਬੈਡਰੂਮ ਦਾ, 50x51x110 ਦੀ ਫੁੱਟ ਦੀ ਲੋਟ ਦੇ ਉੱਤੇ ਹੈ। ਇਹਦੇ ਪ੍ਰਾਈਸ ਅਤੇ ਇਹਦੇ ਬਾਰੇ 'ਚ ਹੋਰ ਜਾਣਨ ਦੇ ਲਈ 2023 ਦੀ ਇਹਦੀ ਕਲੋਜ਼ਿੰਗ ਹੋਵੇਗੀ। ਔਰ ਸਟਿਲ ਤੁਸੀਂ ਆਪਣੀ ਮਨਪਸੰਦ ਦੇ ਹੋਰ ਅਪਗ੍ਰੇਡ ਖਰੀਦਣਾ ਚਾਹੁੰਦੇ ਹੋ ਅਤੇ ਘਰ ਨੂੰ ਕੋਈ ਚੇਂਜ ਕਰਨਾ ਚਾਹੁੰਦੇ ਹੋ ਕਰਵਾ ਸਕਦੇ ਹੋ। 416-970-5005 ਮੇਰਾ ਨੰਬਰ ਹੈ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਨਾਇਗਰਾ ਫਾਲ ਦੇ ਵਿੱਚ, ਨਾਇਗਰਾ ਫਾਲ ਦੇ ਏਰੀਏ 'ਚ ਥੋਰਲਡ ਏਰੀਏ ਦੇ ਵਿੱਚ ਇੱਕ ਅਸਾਈਨਮੈਂਟ ਦੇ ਉੱਤੇ ਸਾਡੇ ਪਾਸ ਘਰ ਹੈ, 416-970-5005 4169705005 ਮੇਰਾ ਨੰਬਰ ਹੈ, 416-970-5005 ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਲੈਣੀ ਨਾਇਗਰਾ ਫਾਲ ਦੇ ਵਿੱਚ, ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਅਸਾਈਨਮੈਂਟ ਦੇ ਉੱਤੇ ਇਹ ਘਰ ਖਰੀਦਣ ਦੇ ਲਈ ਬਹੁਤ ਵਧੀਆ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਮਿਲ ਜਾਏਗਾ। ਮਸਟ 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 ਸੈੱਲ ਹੈ ਇਹ, ਔਰ ਪ੍ਰਾਈਸ ਤੁਹਾਨੂੰ ਤੁਸੀਂ ਆਸ ਪਾਸ ਦੀ ਪ੍ਰਾਈਸ ਚੈੱਕ ਕਰ ਲਿਓ, $1.5-2 ਲੱਖ ਅੱਜ ਦੀ ਤਰੀਕ ਤੁਹਾਨੂੰ ਘੱਟ ਮਿਲੇਗਾ, ਬਾਕੀ 2 ਸਾਲਾਂ ਨੂੰ ਇਸ ਦੀ, ਸਾਲ ਨੂੰ ਜਦੋਂ ਕਲੋਜ਼ਿੰਗ ਹੋਣੀ ਹੈ ਉਦੋਂ ਤਾਂ ਡੈਫੀਨੇਟਲੀ ਇਸ ਦੀ ਪ੍ਰਾਈਸ ਦੀ ਹੋਰ ਐਪਰੀਸ਼ੀਏਸ਼ਨ ਹੋਵੇਗੀ। ਸੋ 416-970-5005 ਮੇਰਾ ਨੰਬਰ ਹੈ, 416-970-5005 ਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ। ਔਰ ਮੇਰੇ ਨਾਲ ਇਸ ਸਮੇਂ ਰਵੀ ਜੀ ਪਟਿਆਲੇ ਤੋਂ ਜੁੜੇ ਨੇ। ਰਵੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਔਰ ਕੀ ਅੱਜ ਕਿਹੜੇ ਇਸ਼ੂਜ਼ ਨੇ ਜਿਨ੍ਹਾਂ ਦਾ ਸਾਡਾ ਧਿਆਨ ਦਿਵਾਉਣਾ ਚਾਹੋਗੇ ਪੰਜਾਬ ਦੇ ਬਾਰੇ ਚ?
ਮੇਰੇ ਧਿਆਨ ਦੇ ਵਿੱਚ 2 ਵੱਡੇ ਇਸ਼ੂ ਨੇ ਜੀ। ਇੱਕ ਤਾਂ ਇਹ ਹੈ ਕਿ ਵਿਕਰਮ ਮਜੀਠੀਆ ਹੋਰਾਂ ਦੀ ਜਿਹੜੀ ਅਦਾਲਤ ਦੀ ਸੁਣਵਾਈ ਹੈ ਜਿਹੜੀ ਅਗਲੀ 4 ਮਈ ਤੇ ਪਾ ਦਿੱਤੀ ਗਈ ਹੈ, ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋਈ, ਵੀਡੀਓ ਕਾਨਫਰੰਸ ਦੇ ਰਾਹੀਂ ਇਹ ਜਿਹੜੀ ਉਹਨਾਂ ਦੀ ਪੇਸ਼ੀ ਹੋਈ ਸੀ। ਦੂਜਾ ਵੱਡਾ ਮਾਮਲਾ SYL ਦਾ ਜੀ, ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਹਰਿਆਣੇ ਦੇ ਵਿੱਚ ਇੱਕ ਵਿਵਾਦਿਤ ਪੰਜਾਬ ਵਾਸਤੇ ਵਿਵਾਦਿਤ ਬਿਆਨ ਦਿੱਤਾ, ਉਹਦੇ ਤੇ ਕਾਫੀ ਗਰਮੀ ਹੈ ਇਸ ਵੇਲੇ ਪੰਜਾਬ ਦੇ ਵਿੱਚ
ਜੀ। ਸੋ ਆਪਾਂ SYL ਦੀ ਗੱਲ ਕਰੀਏ ਕਿ ਰਾਜ ਸਭਾ ਦੇ ਮੈਂਬਰ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਕਾਫੀ ਚਰਚਾ ਛਿੜੀ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਮੋਹਤਵਾਰ ਲੀਡਰ ਨੇ ਉਹ ਕੁਛ ਨਹੀਂ ਬੋਲੇਗੇ ਤੇ ਬਾਕੀ ਪਾਰਟੀਆਂ ਜਿਹੜੀਆਂ ਇਸਦੇ ਉੱਤੇ ਸਿਆਸਤ ਕਰ ਰਹੀਆਂ ਨੇ। ਸੋ ਇਹ ਵਾਰ ਵਾਰ ਇਹ ਮੁੱਦਾ ਸਾਹਮਣੇ ਆਉਂਦਾ ਹੈ ਕਿ SYL ਦੇ ਮੁੱਦੇ ਨੂੰ ਲੈ ਕੇ ਰਾਜਪੁਰੇ ਤੱਕ ਜਾਂ ਸ਼ੰਭੂ ਬਾਰਡਰ ਤੱਕ ਬਿਆਨ ਆਮ ਆਦਮੀ ਪਾਰਟੀ ਦੇ ਹੋਰ ਹੁੰਦੇ ਨੇ, ਉਦੋਂ ਟੱਪ ਕੇ ਹੋਰ ਹੋ ਜਾਂਦੇ ਨੇ, ਅਤੇ ਇਹਦੇ 'ਤੇ ਪੂਰਾ ਡਿਟੇਲ ਦੇ ਦਿਓ ਸਾਡੇ ਨਾਲ, ਸਾਂਝਾ ਕਰ ਦਿਓ
ਜੀ। ਬਿਲਕੁਲ, ਕਿਉਂਕਿ SYL ਦਾ ਮੁੱਦਾ ਲੰਬੇ ਸਮੇਂ ਤੋਂ ਆ। ਦੇਖੋ, ਕਾਂਗਰਸ ਦੀ ਕੋਈ ਐਸੀ ਮਜਬੂਰੀ ਨਹੀਂ ਸੀ ਕਿ ਉਹ SYL ਬਣਵਾਵੇ ਕਿਸੇ ਦੇ ਨਾਲ ਮਿਲ ਕੇ, ਕਿਉਂਕਿ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ, ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਸੀ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸੀ, ਔਰ ਇੱਥੇ ਕਾਂਗਰਸ ਦੀ, ਉਹ ਸਪਸ਼ਟ ਸਟੈਂਡ ਰੱਖ ਸਕਦੇ ਸੀਗੇ। ਅਕਾਲੀ ਦਲ ਪਹਿਲਾਂ ਤੋਂ ਹੀ ਇਹ ਕਹਿੰਦਾ ਹੈ ਕਿ ਅਸੀਂ ਪਾਣੀਆਂ ਦੇ ਰਾਖੇ ਹਾਂ, ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਹੈ ਕਿ ਪਾਣੀਆਂ ਦੇ ਰਾਖੇ ਹਾਂ, ਪਰ ਆਮ ਆਦਮੀ ਪਾਰਟੀ ਦੇ ਲਈ SYL ਲੱਗਦਾ ਕਿ ਜੀ ਦਾ ਜੰਜਾਲ ਬਣੂਗਾ, ਕਿਉਂਕਿ ਉਧਰ ਕੇਜਰੀਵਾਲ ਵੀ ਇਹ ਚਾਹੁੰਦੇ ਆ ਕਿ ਦਿੱਲੀ ਨੂੰ ਪਾਣੀ ਦਿੱਤਾ ਜਾਵੇ, ਉਧਰ ਕੇਜਰੀਵਾਲ ਹਰਿਆਣੇ ਦੇ ਵਿੱਚ ਸਰਕਾਰ ਵੀ ਬਣਾਉਣਾ ਚਾਹੁੰਦੇ ਆ, ਔਰ ਉਹਦਾ ਅੱਜ ਇੱਕ ਛੋਟਾ ਜਿਹਾ ਨਮੂਨਾ ਆਮ ਆਦਮੀ ਪਾਰਟੀ ਦੇ ਸਾਂਸਦ ਸੁਸ਼ੀਲ ਗਰਗ ਨੇ ਦੇ ਵੀ ਦਿੱਤਾ ਕਿ ਅਸੀਂ ਹਰ ਖੇਤ ਦੇ ਵਿੱਚ SYL ਦਾ ਪਾਣੀ ਪਹੁੰਚਾਵਾਂਗੇ। ਪੰਜਾਬ ਦੇ ਵਿੱਚ ਜੇ ਆਪਾਂ ਇਹ ਕਹੀਏ ਕਿ ਇਸ ਮਾਮਲੇ ਤੇ ਸਿਆਸਤ ਹੋ ਰਹੀ ਹੈ, ਸਿਆਸਤ ਚੰਗੇ ਕੰਮਾਂ ਵਾਸਤੇ ਹੋਵੇ ਇਹ ਹੋਣੀ ਚਾਹੀਦੀ ਹੈ, ਜ਼ਰੂਰੀ ਹੈ। ਹੁਣ ਜੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਰੋਕਿਆ ਨਾ ਗਿਆ, ਦੇਖੋ ਆਮ ਆਦਮੀ ਪਾਰਟੀ ਦੇ ਹਰ ਲੀਡਰ ਦੇ ਹੱਥ ਬੰਨੇ ਹੋਏ ਆ, ਹਰ MLA ਦੇ, ਹਰ ਮੰਤਰੀ ਦੇ, ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਵੀ ਹੱਥ ਬੰਨੇ ਹੋਏ ਆ ਕਿ ਉਹ ਸਪਸ਼ਟ ਸਟੈਂਡ ਆਪਣਾ ਹਾਲੇ ਤੱਕ ਵੀ ਕਲੀਅਰ ਨਹੀਂ ਕਰ ਸਕਿਆ। ਐਡੇ ਵਿਵਾਦ ਤੋਂ ਬਾਅਦ ਵੀ ਹਾਲੇ ਤੱਕ ਕਿਸੇ ਵੱਡੇ ਲੀਡਰ ਦਾ ਬਿਆਨ ਨਹੀਂ ਆਇਆ ਕਿ SYL ਦੇ ਪੰਜਾਬ ਦੇ ਲਈ ਆਮ ਆਦਮੀ ਪਾਰਟੀ ਦਾ ਸਟੈਂਡ ਕੀ ਆ, ਕਿਉਂਕਿ ਉਹ ਦਿੱਲੀ ਦੇ ਮੂੰਹ ਵੱਲ ਦੇਖਦੇ ਆ ਕਿ ਦਿੱਲੀ ਨੂੰ ਚੰਗਾ ਕੀ ਲੱਗਦਾ। ਇਸ ਕਰਕੇ ਸਾਨੂੰ ਉਹ ਜਿਹਾ ਬਿਆਨ ਦੇਣਾ ਚਾਹੀਦਾ। ਮਸਾਂ ਮਸਾਂ ਸਰਕਾਰ ਬਣੀ ਹੈ, ਮਸਾਂ ਮਸਾਂ ਬਹੁਤੇ ਲੋਕ ਵਿਧਾਇਕ ਬਣੇ ਨੇ, ਕਿਉਂ ਉਹ ਪੰਗਾ ਛੇੜਨ? ਪਰ ਪੰਜਾਬ ਦੇ ਲਈ ਇੱਕ ਵੱਡੀ ਮੁਸੀਬਤ ਇਸ ਬਿਆਨ ਤੋਂ ਬਾਅਦ ਹੈ ਕਿ ਹੁਣ ਪੰਜਾਬ ਦੇ ਵਿੱਚ ਉਹ ਸਰਕਾਰ ਹੈ ਜਿਹੜੀ ਦਿੱਲੀ ਦੇ ਹੱਕ ਦੇ ਵਿੱਚ ਭੁਗਤਦੀ ਹੈ, ਕੇਂਦਰ ਸਰਕਾਰ ਦੇ ਨਹੀਂ ਪਰ ਦਿੱਲੀ ਦੀ ਸਰਕਾਰ ਦੇ ਹੱਕ ਦੇ ਵਿੱਚ ਭੁਗਤਦੀ ਹੈ। ਹਰਿਆਣੇ ਦੇ ਵਿੱਚ ਜ਼ੋਰ ਲੱਗਾ ਕਿ ਅਸੀਂ ਸਰਕਾਰ ਬਣਾਈਏ, ਹੁਣ ਜਣੀ ਗੱਲ ਇਹ ਹੈ ਵੀ ਮੇਰੀ ਕੁਛ ਟਾਈਮ ਪਹਿਲਾਂ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਬੁਲਾਰੇ ਦੇ ਨਾਲ ਗੱਲਬਾਤ ਹੋਈ, ਉਹ ਕਾਫੀ ਤਲਖੀ ਦੇ ਵਿੱਚ ਸੀ ਜਦੋਂ ਉਹਨਾਂ ਨੂੰ ਸਵਾਲ ਕੀਤੇ ਗਏ ਕਿ ਦੱਸੋ ਫਿਰ ਤੁਹਾਡਾ ਸਟੈਂਡ ਕੀ ਹੈ, ਜਾਂ ਤਾਂ ਤੁਸੀਂ ਪੰਜਾਬ ਨੂੰ ਝੂਠ ਬੋਲ ਰਹੇ ਹੋ ਜਾਂ ਫਿਰ ਤੁਸੀਂ ਹਰਿਆਣੇ ਨੂੰ ਝੂਠ ਬੋਲ ਰਹੇ ਹੋ। ਜਿੱਧਰ ਵੀ ਝੂਠ ਬੋਲਿਆ ਜਾ ਰਿਹਾ ਇਹਦਾ ਮਤਲਬ ਹੈ ਕਿ ਤੁਹਾਡੀ ਸਿਆਸਤ ਬਹੁਤ ਖਤਰਨਾਕ ਹੈ, ਤੁਸੀਂ ਕੁਛ ਖਤਰਨਾਕ ਕਰਨ ਜਾ ਰਹੇ ਹੋ। ਜਾਂ ਤਾਂ ਹਰਿਆਣੇ ਨੂੰ ਕੱਲਾ ਜਿੱਤ ਕੇ ਛੱਡ ਦੇਣਾ ਚਾਹੁੰਦੇ ਹੋ, ਐਸ ਵਾਈ ਐਲ ਦਾ ਤੁਸੀਂ ਕੁਛ ਨੀ ਕਰਨਾ, ਉਹ ਠੀਕ ਹੈ ਪੰਜਾਬ ਦੇ ਹੱਕ ਦੇ ਵਿੱਚ ਹੈ, ਪਰ ਜੇ ਤੁਸੀਂ ਹਰਿਆਣੇ ਨੂੰ ਜਿੱਤ ਕੇ ਹਰਿਆਣੇ ਦੀ ਗੱਲ ਨਹੀਂ ਮੰਨਦੇ ਫਿਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੈ, ਪੰਜਾਬ ਕੋਲ ਤਾਂ ਪਹਿਲਾਂ ਹੀ ਨਹੀਂ ਪਾਣੀ ਹੈਗਾ। ਜਾਣੀ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਇਸ ਵੇਲੇ ਵੱਡੇ ਪੱਧਰ ਤੇ ਘਿਰੀ ਹੋਈ ਹੈ, ਹਰ ਇੱਕ ਜੋ ਦੂਜੀਆਂ ਪਾਰਟੀਆਂ ਦਾ ਵੱਡਾ ਲੀਡਰ ਹੈ ਉਹ ਅੱਜ ਸਪਸ਼ਟੀਕਰਨ ਮੰਗ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੋਂ ਕਿ ਆਪਣਾ ਸਟੈਂਡ ਕਲੀਅਰ ਕਰੋ ਕਿ ਤੁਸੀਂ ਚਾਹੁੰਦੇ ਕੀ ਹੋ, ਐਸ ਵਾਈ ਐਲ ਤੁਹਾਡੀ ਹੈ ਜਾਂ ਹਰਿਆਣੇ ਦੀ ਹੈ ਜਾਂ ਦਿੱਲੀ ਦੀ ਹੈ।
ਅੱਛਾ, ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਜਿਹੜਾ ਹਰਿਆਣੇ ਨੂੰ ਸਟਿਲ ਜਿੱਥੋਂ ਹਰਿਆਣੇ ਦੀ ਐਸ ਵਾਈ ਐਲ ਸ਼ੁਰੂ ਹੁੰਦੀ ਹੈ ਉਹ ਪੂਰੀ ਭਰੀ ਜਾਂਦੀ ਹੈ ਪਾਣੀ ਦੇ ਨਾਲ, ਪੰਜਾਬ ਵਾਲਾ ਸਾਈਡ ਹੀ ਐਸ ਵਾਈ ਐਲ ਖਾਲੀ ਹੈ, ਬਾਕੀ ਜਿਹੜੀ ਦੂਸਰੀ ਨਹਿਰ ਆ ਕੇ ਉੱਥੋਂ ਕਨੈਕਟ ਕੀਤੀ ਹੈ ਉਹ ਭਰੀ ਜਾਂਦੀ ਹੈ ਕਿ ਤੁਹਾਡੇ ਪਾਸ ਇਸ ਦਾ ਹੈ ਕੁਛ ਜਾਣਕਾਰੀ?
ਨਹੀਂ, ਐਸੀ ਜਾਣਕਾਰੀ ਨਹੀਂ ਹੈ, ਕਿਉਂਕਿ ਦੇਖੋ ਐਸ ਵਾਈ ਐਲ ਪੰਜਾਬ ਦੇ ਅੰਦਰ ਅੰਦਰ ਚੱਲਦੀ ਹੈ, ਕੋਈ ਚੱਕਰ ਨਹੀਂ, ਹਰਿਆਣੇ ਨੂੰ ਤਾਂ ਪਾਣੀ ਮਿਲਿਆ ਹੀ ਨਹੀਂ ਹੈਗਾ ਅਜੇ, ਜਿਹੜੀ ਬੰਦ ਪਈ ਉਹਦੇ ਥਰੂ ਹਰਿਆਣੇ ਨੂੰ ਪਾਣੀ ਜਾਣਾ, ਔਰ ਉਹੀ ਚਲਾਉਣ ਦੀ ਤਾਂ ਮੰਗ ਆ ਨਾ, ਉਹੀ ਤਾਂ ਚਲਾਉਣੀ ਚਾਹੁੰਦੇ ਆ ਕਿ ਉਹ ਚੱਲੇ ਹਰਿਆਣੇ ਨੂੰ ਪਾਣੀ ਮਿਲੇ। ਹੁਣ ਐਸ ਵਾਈ ਐਲ ਇੱਕ ਵੱਡਾ ਮੁੱਦਾ ਉਦੋਂ ਸੀ ਜਦੋਂ ਕੱਲੀ ਸਿਆਸਤ ਹੁੰਦੀ ਹੁੰਦੀ ਸੀ, ਉਦੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀਗੀ ਉਦੋਂ ਕੱਲੀ ਸਿਆਸਤ ਹੁੰਦੀ ਹੁੰਦੀ ਸੀਗੀ, ਛੇੜ ਦਿੱਤਾ ਜਾਂਦਾ ਸੀ, ਪਰ ਉਹ ਸਟੈਂਡ ਕਲੀਅਰ ਰੱਖਦੇ ਸੀ ਕਿ ਅਸੀਂ ਪਾਣੀ ਨਹੀਂ ਦੇਣਾ। ਹੁਣ ਤਾਂ ਖਤਰਾ ਬਣਿਆ ਹੋਇਆ ਨਾ ਇਸ ਗੱਲ ਦਾ, ਵੀ ਇੱਕ ਪਾਸੇ ਬੀਬੀਐਮਬੀ ਦਾ ਮਾਮਲਾ ਹੈ ਕਿ ਜਿਹੜੇ ਵੱਡੇ ਅਫਸਰ ਨੇ ਉਹ ਮੈਨੇਜਮੈਂਟ ਹੈ ਉਹ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਬੀਬੀ, ਔਰ ਕੇਂਦਰ ਸਰਕਾਰ ਵੀ ਚਾਹੁੰਦੀ ਹੈ ਕਿ ਐਸ ਵਾਈ ਐਲ ਚੱਲੇ, ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੀ ਚਾਹੁੰਦੀ ਹੈ ਕਿ ਐਸ ਵਾਈ ਐਲ ਚੱਲੇ, ਕਿਉਂਕਿ ਪੰਜਾਬ ਤੇ ਹਰਿਆਣੇ ਦਾ ਦੋਵਾਂ ਦਾ ਹੀ ਫਾਇਦਾ, ਕੇਂਦਰ ਵੀ ਚਾਹੁੰਦਾ ਹੈ ਕਿ ਅਸੀਂ ਹਰਿਆਣੇ ਨੂੰ ਪਾਣੀ ਦਵਾਈਏ, ਆਮ ਆਦਮੀ ਪਾਰਟੀ ਚਾਹੁੰਦੀ ਆ ਅਸੀਂ ਹਰਿਆਣੇ ਨੂੰ ਪਾਣੀ ਦਵਾਈਏ, ਪਰ ਪਾਣੀ ਤਾਂ ਪੰਜਾਬ ਦਾ ਹੀ ਜਾਣਾ ਨਾ। ਹੁਣ ਇਹ ਇੱਕ ਵੱਡਾ ਮੁੱਦਾ ਹੈਗਾ, ਇਹਦੇ ਤੇ ਮੈਨੂੰ ਲੱਗਦਾ ਕਿ ਵੱਡੀ ਚਰਚਾ ਦਾ ਵਿਸ਼ਾ ਔਰ ਵੱਡੀ ਬਹਿਸ ਇਹਦੇ ਤੇ ਹੋਣੀ ਬਣਦੀ ਹੈ ਇਸ ਵੇਲੇ, ਕਿਉਂਕਿ ਇਹ ਇੱਕ ਨਮੂਨਾ ਹੈ ਆਉਣ ਵਾਲੇ ਕੁਛ ਸਮੇਂ ਦੇ ਵਿੱਚ ਸਾਲ ਦੋ ਸਾਲਾਂ ਤੱਕ ਵੱਡੀ ਕਾਰਵਾਈ ਕਿਸੇ ਤਰੀਕੇ ਦੀ ਵੀ ਹੋ ਸਕਦੀ ਹੈ
ਜੀ। ਸੋ ਇੱਕ ਤਾਂ ਇਹ ਮਸਲਾ ਹੈ ਤੇ ਦੂਸਰਾ ਸਿੱਧੂ ਸਾਹਿਬ ਅਜੇ ਟੇਕੇ ਨਹੀਂ ਬੈਠੇਗੇ ਤੇ ਉਹ ਵੀ ਕਹਿੰਦੇ ਨੇ ਕਿ ਰਾਜਪਾਲ ਨੂੰ ਵੀ ਮਿਲਣਾ ਤੇ ਵੱਖ ਵੱਖ ਆਪਣੇ ਉਹ ਬਿਆਨਬਾਜ਼ੀ ਕਰ ਰਹੇ ਨੇ।
ਦੇਖੋ ਇਹ ਵੱਡਾ ਮਸਲਾ ਐਸ ਵਾਈ ਐਲ ਤੋਂ ਵੱਡਾ ਮਸਲਾ ਤਾਂ ਕਾਂਗਰਸ ਦਾ ਵੀ ਹੈਗਾ ਪੰਜਾਬ ਦੇ ਵਿੱਚ। ਵੜਿੰਗ ਸਾਹਿਬ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਿੱਧੂ ਸਾਹਿਬ ਆਪਣਾ ਛੋਟਾ ਭਾਈ ਕਹਿੰਦੇ ਸੀ, ਬਕਾਇਦਾ ਮੀਟਿੰਗਾਂ ਹੁੰਦੀਆਂ ਸੀ। ਹੁਣ ਇਸ ਵੇਲੇ ਉਹਨਾਂ ਦੋਵਾਂ ਦੇ ਵਿੱਚ ਵੀ ਰੱਫੜ ਸ਼ੁਰੂ ਹੋ ਗਿਆ, ਜਿਵੇਂ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ। ਅੱਜ ਵੀ ਤੁਹਾਨੂੰ ਤਾਜ਼ਾ ਖਬਰ ਮੈਂ ਦੱਸ ਦਿੰਦਾ, ਜਿਹੜਾ ਵੜਿੰਗ ਹੋਰਾਂ ਦਾ ਬਿਆਨ ਹੈ ਕਿ ਜੇਕਰ ਸਿੱਧੂ ਸਾਹਿਬ ਆਪਣੇ ਪੁਰਾਣੇ ਵਿਧਾਇਕ ਜਿਹੜੇ ਨੇ ਕਾਂਗਰਸ ਦੇ ਉਹਨਾਂ ਨੂੰ ਮਿਲ ਕੇ ਕਾਂਗਰਸ ਦੇ ਪ੍ਰਸਾਰ ਤੇ ਵਿਸਤਾਰ ਦੀ ਗੱਲ ਕਰਦੇ ਆ ਤਾਂ ਠੀਕ ਹੈ, ਪਰ ਜੇਕਰ ਉਹ ਪਾਰਟੀ ਲਾਈਨ ਤੋਂ ਹਟ ਕੇ ਪੰਜਾਬ ਕਾਂਗਰਸ ਦੇ ਬਰਾਬਰ ਕੋਈ ਪੈਰਲਰ ਕੋਈ ਸਿਸਟਮ ਖੜਾ ਕਰ ਰਿਹਾ ਤਾਂ ਉਹ ਬਰਦਾਸ਼ਤ ਨਹੀਂ ਹੋਊਗਾ। ਸਭ ਤੋਂ ਵੱਡਾ ਸੰਕੇਤ ਇਹ ਵੀ ਹੈ ਕਿ ਹਾਲੇ ਤੱਕ ਸਿੱਧੂ ਔਰ ਵੜਿੰਗ ਹੋਰਾਂ ਦੀ ਆਪਸ ਦੇ ਵਿੱਚ ਮੁਲਾਕਾਤ ਤੱਕ ਵੀ ਨਹੀਂ ਹੋਈ। ਸਿੱਧੂ ਦਿੱਲੀ ਵੀ ਗਏ ਹੋਏ ਆ, ਦਿੱਲੀ ਜਾ ਕੇ ਵੀ ਉਹਨਾਂ ਨੇ ਹਾਈਕਮਾਂਡ ਨੂੰ ਮਿਲੇ ਆ। ਇਸੇ ਤਰੀਕੇ ਦੇ ਨਾਲ ਸੁਖਪਾਲ ਖਹਿਰਾ ਵੀ ਇਸ ਟਾਈਮ ਦਿੱਲੀ ਨੇ, ਸੁਖਪਾਲ ਖਹਿਰਾ ਵੀ ਇਸ ਮਾਮਲੇ ਦੇ ਵਿੱਚ ਕਾਫੀ ਜਾਣੀ ਆਪਣੇ ਆਪ ਨੂੰ ਹਾਈਲਾਈਟ ਕਰ ਰਹੇ ਇਹਨਾਂ ਦੋਵਾਂ ਧਿਰਾਂ ਦੇ ਵਿਚਾਲੇ ਕਿ ਸੁਖਪਾਲ ਖਹਿਰਾ ਵੀ ਇੱਕ ਵੱਡੇ ਲੀਡਰ ਨੇ ਕਾਂਗਰਸ ਦੇ। ਹੁਣ ਸਿੱਧੂ ਹੋਰੀ ਕਦੇ ਨਹੀਂ ਟਿਕਣਗੇ ਜੀ, ਇਹ ਗੱਲ ਬਿਲਕੁਲ ਕਲੀਅਰ ਹੈ, ਕਿਉਂਕਿ ਨਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਵੇਲੇ ਟਿਕੇ ਹੈ, ਨਾ ਉਹ ਚਰਨਜੀਤ ਸਿੰਘ ਚੰਨੀ ਵੇਲੇ ਟਿਕੇ ਹੈ, ਤੇ ਹੁਣ ਕੱਲੀ ਪ੍ਰਧਾਨਗੀ ਇਹਨਾਂ ਕੋਲ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਕੋਲ ਹੈ, ਔਰ ਉਹ ਮਿਲ ਗਈ ਹੈ ਵੜਿੰਗ ਸਾਹਿਬ ਨੂੰ। ਸਿੱਧੂ ਸਾਹਿਬ ਹੁਣ ਵੀ ਨਹੀਂ ਟਿਕਣਗੇ
ਜੀ। ਤੁਹਾਨੂੰ ਲੱਗਦਾ ਕਿ ਇਹਨਾਂ ਦਾ ਵੀ ਮਿਸ਼ਨ ਮਿਥਿਆ ਹੋਇਆ ਕਿ ਰਾਜਾ ਵੜਿੰਗ ਨੂੰ ਵੀ ਇਸ ਅਹੁਦੇ ਤੋਂ ਹਟਾਉਣਾ ਉਹਨਾਂ ਨੇ?
ਨਹੀਂ ਬਿਲਕੁਲ ਨਾ, ਇਹ ਤਾਂ ਕਲੀਅਰ ਹੈ ਜੀ, ਇਹਦੇ ਵਿੱਚ ਤਾਂ ਕੋਈ ਦੋ ਰਾਏ ਹੈ ਹੀ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਹੁਣ ਕਾਂਗਰਸ ਕੋਲੇ ਵੱਡਾ ਅਹੁਦਾ ਹੈ ਕਿ ਕਾਂਗਰਸ ਪ੍ਰਧਾਨ ਹੀ ਹੈ, ਔਰ ਸਿੱਧੂ ਹਮੇਸ਼ਾ ਇਹ ਚਾਹੁੰਦੇ ਹੈ ਕਿ ਮੇਰੇ ਕੋਲੇ ਉਹ ਵੱਡਾ ਅਹੁਦਾ ਹੋਵੇ ਔਰ ਸਾਰੀ ਦੀ ਸਾਰੀ ਕਾਂਗਰਸ ਉਹਨਾਂ ਦੇ ਅੰਡਰ ਹੋਵੇ। ਅੱਜ ਸਿੱਧੂ ਕੋਲੇ ਕੋਈ ਵੀ ਅਹੁਦਾ ਨਹੀਂ ਹੈਗਾ, ਸਿੱਧੂ MLA ਵੀ ਨਹੀਂ ਹੈਗੇ, ਸਿੱਧੂ ਪਾਰਟੀ ਦੇ ਕਿਸੇ ਵੀ ਅਹੁਦੇ ਤੇ ਨਹੀਂ ਹੈਗੇ। ਸਿੱਧੂ ਤਾਂ ਇੱਕ ਵਰਕਰ ਹੈ ਇਸ ਵੇਲੇ, ਪਰ ਉਹ ਇੱਕ ਸਿਆਸਤ ਦਾ ਵੱਡਾ ਚਿਹਰਾ, ਇਸ ਕਰਕੇ ਉਹਨਾਂ ਦੇ ਨਾਲ ਬਹੁਤ ਸਾਰੇ MLA ਜੁੜੇ ਵੀ ਹੋਏ ਆ, ਇਹ ਵੀ ਗੱਲ ਠੀਕ ਹੈ। ਪਰ ਸਿੱਧੂ ਹੁਣ ਇਹ ਬਰਦਾਸ਼ਤ ਨਹੀਂ ਕਰ ਸਕੇ ਕਿ ਉਹਨਾਂ ਨੂੰ ਪ੍ਰਧਾਨ ਨਹੀਂ ਬਣਾਇਆ, ਪ੍ਰਧਾਨ ਉਹਨੂੰ ਬਣਾਤਾ ਜਿਹੜਾ ਇੱਕ ਛੋਟੀ ਉਮਰ ਦਾ ਮੁੰਡਾ ਹੈ, ਔਰ ਉਹ ਕਦੇ ਵੀ ਨੀ ਚਾਹੁੰਦੇ ਸੀਗੇ ਵੀ ਵੜਿੰਗ ਹੋਰਾਂ ਦੇ ਅੰਡਰ ਕੰਮ ਕੀਤਾ ਜਾਵੇ। ਉਹ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਅੰਡਰ ਨੀ ਕੰਮ ਕਰ ਸਕੇ, ਉਹ ਤਾਂ ਚਰਨਜੀਤ ਸਿੰਘ ਚੰਨੀ ਐਡੇ ਪੁਰਾਣੇ ਲੀਡਰ ਨੇ ਔਰ ਮੁੱਖ ਮੰਤਰੀ ਬਣ ਗਏ ਪੰਜਾਬ ਦੇ, ਉਹਨਾਂ ਦੇ ਅੰਡਰ ਨੀ ਕੰਮ ਕਰ ਸਕੇ। ਫਿਰ ਵੜਿੰਗ ਹੋਰਾਂ ਨੂੰ ਤਾਂ ਉਹ ਜਾਣੀ ਕੱਲ ਦਾ ਜਵਾਕ ਸਮਝਦੇ ਆ, ਬਿਲਕੁਲ ਉਹਨਾਂ ਨੂੰ ਤਕਲੀਫ ਹੈ ਇਸ ਗੱਲ ਦੀ।
ਅੱਛਾ, ਕਾਲਰ ਨੇ ਇੱਕ ਉਹਨਾਂ ਦੀ ਗੱਲ ਸੁਣ ਲਈ ਤੇ ਉਸ ਤੋਂ ਬਾਅਦ ਜਾਖੜ ਦੀ ਗੱਲ ਕਰਨੀ ਹੈ ਕਿ ਉਹਨੇ ਕੋਈ ਜਵਾਬ ਨੀ ਦਿੱਤਾ ਗਾ, ਕਾਰਨ ਦੱਸੋ ਨੋਟਿਸ ਦਾ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਸੋਰੀ ਤੁਹਾਨੂੰ ਮਿਡਲ ਉਸਦੇ ਮੈਂ ਕਾਲ ਕੀਤਾ। ਉਹ ਇਹ ਹੈ ਕਿ ਜੋ ਗੁਪਤਾ ਸਾਹਿਬ ਨੇ ਰਾਜ ਸਭਾ ਦੇ ਮੈਂਬਰ ਆ ਦਿੱਲੀ ਤੋਂ, ਉਹਨਾਂ ਨੇ ਬਿਲਕੁਲ ਸਹੀ ਕਿਹਾ ਔਰ ਹੈ ਵੀ ਸਹੀ ਹੈ। ਤੁਸੀਂ ਪੁੱਛੋਗੇ ਕਿਸ ਤਰ੍ਹਾਂ, ਮੈਂ ਦੱਸਦਾ ਤੁਹਾਨੂੰ। ਤੁਹਾਨੂੰ ਪਤਾ ਹੋਏਗਾ ਕਿ ਇੰਦਰਾ ਗਾਂਧੀ ਦੇ ਟਾਈਮ ਦੇ ਉੱਤੇ ਇੱਕ ਟਨਲ ਬਣੀ ਪਈ ਹੈ, 26 ਕਿਲੋਮੀਟਰ ਹੈ। ਚਿਨਾਬ ਔਰ ਰਾਵੀ ਦਾ ਕਿਹੜਾ ਡਿਸਟੈਂਟ ਹੈ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਬਾਰਡਰ ਤੇ, ਉਹ ਸਿਰਫ 34-35 ਕਿਲੋਮੀਟਰ ਹੈ। ਔਰ 34-35-40 ਕਿਲੋਮੀਟਰ ਹੈ ਰਾਵੀ ਤੇ ਬਿਆਸ ਦਾ। ਉਹ ਟਨਲ ਬਣੀ ਪਈ ਹੈ 26 ਕਿਲੋਮੀਟਰ, ਉਸ ਨੂੰ ਜੇ ਕੰਪਲੀਟ ਕੀਤਾ ਜਾਏ ਤੇ ਉਹਦਾ ਪਾਣੀ ਪਾਇਆ ਜਾਏ ਇਸ ਜੇ ਰਾਵੀ ਚ, ਰਾਵੀ ਦਾ ਪਾਣੀ ਪਾਇਆ ਜਾਏ ਬਿਆਸ ਦੇ ਵਿੱਚ, ਉਹ ਇਹ ਸਕੀਮ ਹੈ। ਔਰ ਉਹਨਾਂ ਨੇ ਫੈਡਰਲ ਗੌਰਮੈਂਟ ਨੂੰ, ਮਤਲਬ ਮੋਦੀ ਸਰਕਾਰ ਨੂੰ, ਇਹ ਚੇਤਾਵਨੀ ਦਿੱਤੀ ਆ ਕਿ ਇਹ ਤੁਸੀਂ ਪ੍ਰੋਜੈਕਟ ਨੂੰ ਕੰਪਲੀਟ ਕਰੋ, ਇਹਦੇ ਨਾਲ ਪੰਜਾਬ ਨੂੰ ਵੀ ਜ਼ਿਆਦਾ ਪਾਣੀ ਮਿਲੇਗਾ, ਹਰਿਆਣੇ ਨੂੰ ਵੀ ਦਿੱਤਾ ਜਾ ਸਕਦਾ, ਅੱਗੇ ਦਿੱਲੀ ਨੂੰ ਵੀ, ਕਿ ਐਕਸੈਸ ਪਾਣੀ ਹੋ ਜਾਏਗਾ। ਹੁਣ ਮੈਨੂੰ ਨਹੀਂ ਪਤਾ ਰਵੀ ਸਾਹਿਬ ਇਹਦੇ ਬਾਰੇ ਕਿਆ ਕਹਿਣਾ ਚਾਹੁੰਦੇ ਆ।
ਸੋ ਗੁਪਤਾ ਸਾਹਿਬ ਨੇ ਇਹ ਕਿਹਾ ਜੋ ਤੁਸੀਂ ਕਿਹਾ, ਜਾਂ ਫਿਰ ਜਿਹੜੇ ਰਵੀ ਜੀ ਗੱਲ ਕਰ ਰਹੇ ਆ ਕਿ ਐਸ ਵਾਈ ਐਲ ਦਾ ਪਾਣੀ ਹੈ ਜਿਹੜਾ ਉਹ ਸਾਰਾ ਹਰਿਆਣਾ ਚ ਲੈ ਕੇ ਜਾਵਾਂਗੇ? ਰਵੀ ਜੀ,
SL-Wild ਨੂੰ ਤੁਸੀਂ ਛੱਡ ਦਿਓ, SL-Wild ਨੂੰ ਕੋਈ ਨਾ ਕੋਈ ਕਨਾਲ ਤਾਂ ਹੋਰ ਨਵੀਂ ਬਣਾਉਣੀ ਪਏਗੀ ਨਾ, ਜੇ ਚਨਾਬ ਦਾ ਪਾਣੀ ਸਤਲੁਜ ਤੱਕ ਆਉਂਦਾ ਆ ਤੇ ਉਹ ਐਕਸੈਸ ਪਾਣੀ ਕੀ ਕਰਨਗੇ, ਫੇਰ ਕੋਈ ਨਾ ਕੋਈ ਤਾਂ ਨਹਿਰ ਤਾਂ ਬਣਾਉਣੀ ਪਏਗੀ। ਇਹ ਵੱਡੀ ਸਕੀਮ ਸੀਗੀ, ਜਿਹੜੇ ਪੋਲੀਟੀਕਲ ਪਾਰਟੀਆਂ ਹੈਗੀਆਂ ਔਰ ਉਸ ਨੂੰ ਇਸ ਚੀਜ਼ ਨੂੰ ਦਬਾ ਕੇ ਰੱਖਦੇ ਆ ਕਿ ਪਾਕਿਸਤਾਨ ਕਿਤੇ ਵਰਲਡ ਕੋਰਟ ਦੇ ਵਿੱਚ ਉੱਥੇ ਰੋਟਰਡੈਮ ਕੀ ਕਹਿੰਦੇ ਆ ਉਸਨੂੰ, ਹਾਲੈਂਡ ਨਾ ਚਲੇ ਜਾਣ ਰੋਟਰਡੈਮ, ਔਰ ਕਿ ਜਾ ਕੇ ਕੇਸ ਕਰ ਦੇਣ। ਪਰ ਜਿਹੜਾ ਆਲਰੇਡੀ ਐਗਰੀਮੈਂਟ ਪਾਕਿਸਤਾਨ ਨਾਲ ਹੋ ਚੁੱਕਾ ਹੈ ਕਿ ਇੰਡੀਆ ਚਨਾਬ ਦਾ ਪਾਣੀ, ਜੇਲਮ ਦਾ ਪਾਣੀ ਨੂੰ ਵਰਤ ਸਕਦਾ, ਉਹਨੂੰ ਪੂਰਾ ਬਲੋਕ ਨਹੀਂ ਕਰ ਸਕਦਾ, ਇਹ ਐਗਰੀਮੈਂਟ ਹੈਗਾ ਆਲਰੇਡੀ ਪਾਕਿਸਤਾਨ ਦੇ ਨਾਲ, ਤੇ ਉਹਨੂੰ ਕੰਪਲੀਟ ਕਿਉਂ ਨਹੀਂ ਕਰਦੇ ਹੈ? ਸਿਰਫ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਗੇਮ ਖੇਲ ਪਲੇ ਕਰ ਰਹੀਆਂ ਔਰ ਸੂਬੇ ਕਿਹੜੇ ਆ ਉਹ ਪਾਣੀ ਤੋਂ ਤਰਸਦੇ ਰਹਿਣ।
ਜੀ, ਆਲਰਾਈਟ, ਥੈਂਕ ਯੂ। ਰਵੀ ਜੀ, ਕੀ ਕਹਿਣਾ ਚਾਹੁੰਦੇ ਹੋ?
ਠੀਕ ਹੈ ਜੀ, ਵੱਡੀ ਜਾਣਕਾਰੀ ਹੈ ਜੈਵ ਸਾਹਿਬ ਨੇ ਦਿੱਤੀ ਹੈ, ਮੇਰੀ ਜਾਣਕਾਰੀ ਚ ਵੀ ਵਾਧਾ ਹੋ। ਜੇਕਰ ਅਜਿਹਾ ਹੈਗਾ ਹੈ ਤੇ ਫਿਰ ਕੇਂਦਰ ਸਰਕਾਰ ਇਸ ਤੇ ਇਨੀਸ਼ੀਏਟਿਵ ਕਿਉਂ ਨੀ ਲੈ ਰਹੀ? ਜਦੋਂ ਦੋਵਾਂ ਧਿਰਾਂ ਦੇ ਵਿੱਚ ਲੜਾਈ ਹੈ ਤਾਂ ਮਤਲਬ ਹੈ ਸੱਚੀ ਮੁੱਚੀ ਸਿਆਸਤ ਹੋ ਰਹੀ ਹੈ, ਪਰ ਵੱਡੇ ਮੁੱਦੇ ਵੱਡੇ ਪੱਧਰ ਦੀ ਸਿਆਸਤ ਹੈ। ਪਰ ਜੇਕਰ ਉਹ ਮੁੱਦਾ ਹੱਲ ਨਹੀਂ ਹੁੰਦਾ, ਪਰ ਇਹ ਸਭ ਦੇ ਵਿਚਾਲੇ ਜੇਕਰ ਐਸ ਵਾਈ ਐਲ ਬਣਦੀ ਔਰ ਐਸ ਵਾਈ ਐਲ ਦਾ ਪਾਣੀ ਹਰਿਆਣੇ ਨੂੰ ਜਾਂ ਦਿੱਲੀ ਨੂੰ ਦਿੱਤਾ ਜਾਂਦਾ ਤੇ ਪੰਜਾਬ ਨੂੰ ਹਾਲ ਦੀ ਘੜੀ ਬਹੁਤ ਵੱਡਾ ਨੁਕਸਾਨ ਹੈਗਾ। ਚਨਾਬ ਔਰ ਜੇਲਮ ਦਾ ਪਾਣੀ ਕਦੋਂ ਸਾਡੇ ਵਿੱਚ ਆਉਂਦਾ, ਕਦੋਂ ਮਿਲਦਾ, ਕਦੋਂ ਸਾਡੇ ਨਾਲ ਉਹ ਸਾਰਾ ਕੁਛ ਹੁੰਦਾ, ਉਹ ਗੱਲਾਂ ਬਾਅਦ ਦੀਆਂ ਨੇ। ਪਰ ਫਿਲਹਾਲ ਸਾਨੂੰ, ਮੇਰਾ ਖਿਆਲ ਹੈ, ਇਸ ਮੁੱਦੇ ਤੇ ਕੇਂਦਰਿਤ ਹੋਣਾ ਚਾਹੀਦਾ ਕਿ ਇਸ ਵੇਲੇ ਜੋ ਹਾਲਾਤ ਨੇ, ਜੋ ਪੰਜਾਬ ਦੇ ਹਾਲਾਤ ਨੇ, ਉਹ ਬੜੇ ਨਾਜ਼ੁਕ ਹੈ, ਖਾਸ ਕਰਕੇ ਪਾਣੀ ਦੇ ਲਈ। ਧਰਤੀ ਹੇਠਲਾ ਪਾਣੀ ਵੀ ਸਾਡੇ ਕੋਲੇ ਮਾਹਰ ਦੱਸਦੇ ਆ ਕਿ ਸਿਰਫ 17 ਸਾਲਾਂ ਦਾ ਬੱਚਾ, ਔਰ ਜੇਕਰ ਅਸੀਂ ਇਹ ਮੰਨ ਲਈਏ ਵੀ ਦੂਸ਼ਿਤ ਪਾਣੀ ਬਹੁਤ ਜ਼ਿਆਦਾ ਹੈ ਤਾਂ ਫਿਰ 8 ਸਾਲਾਂ ਦਾ ਹੀ ਪਾਣੀ ਬਚਦਾ, ਯਾਨੀ ਸਾਡੇ ਕੋਲੇ ਪਾਣੀ ਨੂੰ ਲੈ ਕੇ ਦੂਜਾ ਰਾਹ ਨਹੀਂ ਹੈਗਾ। ਫਿਰ ਜੇ ਆਹ ਸਿਆਸਤ ਚੱਲ ਰਹੀ ਹੈ ਤਾਂ ਬਹੁਤ ਮਾੜੀ ਹੈ।
ਔਰਾਈਟ, ਅਗਲੀ ਕਾਲ ਦੇ ਉੱਤੇ ਚੱਲਦੇ ਹਾਂ। ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਸ਼ ਜੀ, ਤੁਹਾਡੇ ਕਾਲ ਦਰ ਪਹਿਲਾਂ ਮੈਨੂੰ ਨਾਂ ਤੇ ਉਹਨਾਂ ਦਾ ਚੇਤੇ ਨੀ, ਉਹਨਾਂ ਨੂੰ ਉਹਨਾਂ ਨੂੰ ਕਹੋ ਵੀ ਜਾ ਕੇ ਕਦੇ ਗਰਾਊਂਡ ਤੇ ਦੇਖੋ, ਅੰਮ੍ਰਿਤਸਰ ਤੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੀ ਅੱਪਰ ਬਰੀ ਦੁਆਬ ਜਾਂਦੀ ਸੀ ਉਹ ਬਿਲਕੁਲ ਕਦੋਂ ਦੀ, ਜਦੋਂ ਦਾ ਮਾਧੋਪੁਰ ਹਾਈਡਰ ਪ੍ਰੋਜੈਕਟ ਹੋਇਆ ਉਦੋਂ ਦੀ ਬੰਦ ਹੋ ਗਈ, ਤੇ ਉਹ ਸਾਰਾ ਉਹਨਾਂ ਪਿੰਡਾਂ ਨੂੰ ਪਾਣੀ ਜਾਂਦਾ ਸੀ, ਜਿਹਦੇ ਵਿੱਚ ਅਸੀਂ ਵੀ ਆਏ। ਸਾਨੂੰ ਇੱਕ ਹੁੰਦਾ ਸੀ ਜੀ ਸਾਲਾਨਾ ਨਹਿਰ, ਤੇ ਇੱਕ ਹੁੰਦੀ ਸੀ 6 ਮਹੀਨੇ ਜਿੱਥੇ ਅਸੀਂ ਝੋਨਾ ਲਾਉਂਦੇ ਹੁੰਦੇ, ਉਹ ਜਿਹੜਾ 6 ਵਾਲਾ ਸੀ ਉਹ ਬਿਲਕੁਲ ਹੀ ਬੰਦ ਹੋ ਗਿਆ, ਉਹਦੇ ਲੋਕਾਂ ਨੇ ਉਹ ਤਾਂ ਮੰਨ ਲਿਆ। ਤੇ ਜਿਹੜਾ ਸਾਲਾਨਾ ਸੀ ਉਹ ਹੁਣ 6 ਮਹੀਨੇ ਵੀ ਨੀ, 3-4 ਮਹੀਨੇ ਆਉਂਦੀ ਹੈ ਜੀ। ਹਾਂਜੀ, ਤੇ ਜਿਹੜੀ ਅੱਪਰ ਬਾਰੀ ਦੁਆਬ ਨਹਿਰ ਆ ਉਹ ਬਿਲਕੁਲ ਹੀ ਉਹਨਾਂ ਨੇ ਬੰਦ ਕਰਤੀ ਵਿੱਚ, ਤੇ ਉਹੀ ਜਿਹੜਾ ਉੱਥੋਂ ਡੱਕਿਆ ਹੁੰਦਾ ਨਾ ਪਾਣੀ ਤੋਂ ਵਿੱਚੋਂ ਨਿਕਲ ਕੇ ਥੋੜਾ ਸੀਪੇਜ ਮਤਲਬ ਹੋ ਕੇ ਆ ਜਾਂਦਾ, ਉਹੀ ਆਉਂਦਾ। ਤੇ ਉਹਨਾਂ ਇੱਕ ਨਵੀਂ ਨਹਿਰ ਕੱਢੀ ਹੋਰ, ਉਹਦਾ ਮੈਨੂੰ ਨਾਂ ਹੁਣ ਚੇਤੇ ਨੇ ਕੀ ਰੱਖਿਆ, ਉਹ ਵੀ ਪਾਉਂਦੀ ਜੀ ਆ ਪਿਛਲੇ ਹਫ਼ਤੇ ਉਹ ਚਲਾਈ ਇਹਨਾਂ ਨੇ, ਉਹਦਾ ਪਾਣੀ ਵੀ ਪਤਾ ਨੀ ਕਿੱਥੇ, ਮੈਨੂੰ ਨੀ ਸਮਝ ਕਿੱਥੇ ਜਾਂਦਾ ਜੀ। ਇਹਨਾਂ ਕੋਈ ਜਾ ਕੇ ਗਰਾਊਂਡ ਤੇ ਦੇਖਿਆ ਕਰੋ, ਟਨਲ ਨਾਲ ਉਹ ਕਰ ਲਓ, ਉਹਨੂੰ ਦੇ ਦਿਓ, ਮਤਲਬ ਉੱਥੇ ਜਿਹੜੇ ਡਿਸਟ੍ਰਿਕਟ ਨੇ ਗੁਰਦਾਸਪੁਰ ਅੰਮ੍ਰਿਤਸਰ, ਉਹਨਾਂ ਨੂੰ ਤਾਂ ਮਿਲਦਾ ਨੀ ਪਿਆ ਜੀ ਪਾਣੀ, ਗਾਂ ਭੇਜ ਦਿਓ ਅੱਗੇ
ਜੀ। थैंक यू तुहाडी कॉल दे लई। अपर बाड़ी दुआब कनाल है जिहड़ी इहदी इन्हां ने गल कीती है। जी स्वागत है प्रोग्राम दे विच।
हांजी सति श्री अकाल जी।
सति श्री अकाल जी।
हां जी गरेवाल जी ते गल दे कोल पहला भाई साहब कह के गल कह रहे मसला जिहड़ा ना सारा इह जे कानून दे हिसाब दे नाल ही होना उह टनल जिहड़ी बन जाएगी जिहड़ा गुप्ता ने बयान दिता उत्थे राज सभा दे विच उन्हां ने सारा वो दसिया है उसे हम लड़ घुड़ के टाइम गया हूं जो आप कह दी आज अपने पंजाब पानी है नहीं गा बहुत थले चलिया गया ठीक है जी ते सारे ने पता तो हूं जादू की छड़ी थोड़ी आदि बयान देते अभी ए कर देंगे ओ कर देंगे बाद कुछ होया नहीं हूं आम आदमी पार्टी जी एकदम टाइम कोई ना कोई सोल्यूशन निकल गया और निकलेगा जरूर इस गल की गारंटी है निकलेगा जरूर टाइम दो हूं जादू की छड़ी नक्का थोड़ी मोड़ना भी अमृतसर हूं नक्का मोड़ दी है पानी का भी उन्होंने भी देखना पैना फिर दरियावान के हालात की ने साडे कल इतने बारिश आ गई तो उसे पानी सामभिया नहीं आता चीजा देखने आ रही नुकसान तो मतलब होने तो बचा जाए और स्टैप बाय स्टैप सारे काम हो गए जस्ट गिव देम सम टाइम। ओके थैंक यू सर मेहरबानी।
थैंक यू। नेक्स्ट कॉल उत्ते चल रहे स्वागत है प्रोग्राम।
हाँ जी जगदीश जी गुड मॉर्निंग जी।
गुड मॉर्निंग।
हाँ जी देखो जी पानी जो हरियाणा के मंत्री ने बयान दिता अपने ने पानी च मधानी हुई है बथेरे बयान दे जाते एक दूजे पंजाब वाले भी वो भी जो तो सुप्रीम कोर्ट के फैसला तकरीबन हरियाणा के हक च होया पाया बाकी पानी तो पहले ही जाई जाता उसे एस वाई एल वाला दो दो फुट उच्ची करके किनारे बादलों ने करवाते उच्चे पानी तो जाई जाता। दूसरी गल करी थी रवि जी ने सिद्धू साहब की भाई सिद्धू साहब हम मुखिया बनिया फिर कोई अहदा नहीं हरिया हो एम एल ए देखो एक्टिव वर्कर तो है ना वो जे तो सिद्धू चुप करके बहिंदा फिर कहने सिद्धू बह क्यों गया जे सिद्धू कुछ करता तो फिर कहते करता क्यों टुके वाला ने ले लिया हम टुके वाले ने पछाता प्रताप बाजवे आखे भी यह फैसला कराऊ बड़ेंग सिद्धू का टुके वाले ही करे कहते सिद्धू ए करी जाता कद करी जाता सिद्धू आपका आराम न वर्कर है जो आपका काम करी जाता वह कर रहे हैं मीडिया वाले टुके नित ला ला के उसकी जिंदगी बदल देते पर परवाह नहीं करता सिओ प्यो पुतों वो आपका दबी जाता काम है जो वर्कर है यार वर्कर क्यों नहीं कर सकता काम बी असं क्यों कहीं तुक तुक करी जाए हूं ब्रिंग बदल लो मनता नहीं प्रधान हो फलाना नहीं असं आप ही तुक्का लाई जाते सिद्धू ने बहुत बयान सुनिया सा फर्ज बनता कुछ कह मैं सोशल मीडिया के नैट देखता इना सिद्धू का तवा लगता अड अड मीडिया सारा ही सिद्धू आए क्यों करता सिद्धू हो क्यों करता सिद्धू बुरे क्यों हो गया सिद्धू बखर क्यों हो गया वो भाई साहब वर्कर करी जाओ
जी। हाँ जी अपने घोड़े भजा सिद्धू
अपने घोड़े नहीं बजा है जे बोलना कुछ चलो गलत बोलो कहना बनता छोटा भी हाँ बोल हो आए जो राजपाल मैंने चलिया आ गया वर्कर यार दस भी बंदे नाल भी जाएंगे होर पिछले जाना जा बड़े किसी का ढिड दुखता बिच राजा बने बयान तरोड़ के ना दिया करो मीडिया पिछले घरे बह जू ना पिछले हट जू नहीं देखो बयान मेरे बयान जवान बयान जमीन सवान का फर्क पै गया मीडिया पता नहीं की आपके पॉपुलेशन वास्ते एवं सिद्धू के मगर पे ने बेचारे काम करता करी जा हम तक किसी गलत भी नहीं बोलता
सिद्धू
इमानदार बंदा इमानदार हैगा वो काम करता करता रहूगा बस
ठीक है तो तुम भगत नहीं है
ना मैं इमानदार बंदे का भगत हूं जी मैं भगत सिंह का भगत हाँ मैं करतार सिंह साहब का भगत हाँ मैं सिद्धू का भगत हाँ मैं प्रगट सिंह का भगत हाँ जो राजा बड़े इमानदारी काम किया भगत हाँ मैं होर कोई इमानदार पोलीटिशन चाहे अकालिया का मैं वह भगत हाँ मैं एक का भगत कट्टे नहीं गा
इमानदार
जो लोटू ने लुट खसोटे मैं मेरे दुश्मन
मैं तुम्हें किसी का भगत नहीं कहा गा
नहीं
मतलब ही है
मेरे
मुंह च गल
अगली
कॉल ते चल दे स्वागत प्रोग्राम
जी सति
श्री
जगदीश जी तुसी हुणे सिद्धू साहब ते इल्जाम लाया भी अपने घोड़े भजांदा
खूंजे लगे हुए भी नहीं ऐसा ਹਰਕੇ ਵੀ ਨਹੀਂ ਹਰਦੇ ਹੁੰਦੇ, ਕਈ ਲੋਕ ਹੁੰਦੇ ਨੇ ਜਿਹੜੇ ਹਰਕੇ ਵੀ ਨਹੀਂ ਹਰਦੇ ਹੁੰਦੇ ਗੇ, ਉਹਨਾਂ ਚੋਂ
ਜਿਹੜੇ ਨਾਲ ਲਈ ਫਿਰਦਾ ਸਾਰੇ ਹਾਰੇ ਹੋਏ ਆ, ਘੋੜੇ ਘੋੜੇ ਕਾ ਰਿਹਾ ਜੀ ਉਹ ਤਾਂ ਤੁਸੀਂ ਆਪੇ ਹੀ ਸਮਝ ਗਏ। ਹਾਂਜੀ ਹਾਂਜੀ ਓਕੇ ਜੀ,
ਹੁਣ ਮੈਂ ਓਕੇ ਅਗਲੀ ਕਾਲ ਤੇ ਚੱਲਦੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਰਵੀ ਜੀ ਕੀ ਕਹਿਣਾ ਚਾਹੁੰਦੇ ਹੋ?
ਹੈਲੋ, ਠੀਕ ਹੈ, ਆਪੋ ਆਪਣੇ ਹਿਸਾਬ ਦੇ ਨਾਲ ਬਾਈ ਜੀ ਤਾਂ ਮਤਲਬ ਫੈਕਟ ਨੂੰ ਬਿਨਾਂ ਸਮਝੇ ਮਤਲਬ ਗੱਲ ਕਰਦੇ ਨੇ, ਚਲੋ ਆਪਾਂ ਸਹਿਮਤ ਹੋ ਜਾਂਦੇ ਹਾਂ, ਪਰ ਐ ਨੀ ਹੁੰਦਾ ਵੀ ਆਪਾਂ ਇੱਕ ਬੰਦੇ ਦੇ ਬਾਰੇ ਜੇਕਰ ਐਂ ਸੋਚੀਏ ਵੀ ਚੰਗਾ ਹੀ ਚੰਗਾ, ਉਹਦਾ ਕੋਈ ਦੂਜਾ ਪੱਖ ਨਾ ਨਜ਼ਰ ਆਵੇ, ਇਹ ਵੀ ਸਾਡੀ ਸਿਆਣਪ ਦਾ ਹਿੱਸਾ ਨਹੀਂ ਹੋ ਸਕਦਾ। ਉਹਦਾ ਪੱਖ ਦੂਜਾ ਇਹ ਵੀ ਸਮਝਣਾ ਚਾਹੀਦਾ ਵੀ ਜਿਹੜੇ ਰਾਜਾ ਵੜਿੰਗ ਨੂੰ ਉਹ ਲਗਾਤਾਰ ਇਹ ਕਹਿੰਦੇ ਰਹੇ ਕਿ ਛੋਟਾ ਭਾਈ ਹੈ, ਫਿਰ ਉਹ ਛੋਟੇ ਭਾਈ ਨੂੰ ਅੱਜ ਤੱਕ ਮਿਲੇ ਕਿਉਂ ਨੀ, ਉਹਦੇ ਘਰੇ ਜਾ ਕੇ ਉਹਨੂੰ ਵਧਾਈ ਕਿਉਂ ਨੀ ਦਿੱਤੀ, ਤੇ ਇਹ ਕਿਉਂ ਨੀ
ਕਿਹਾ? ਉਹ ਤਾਂ ਕਹਿੰਦੇ ਆ ਕਿ ਜੇ ਉਹ ਮੇਰੇ ਘਰੇ ਆ ਜਾਣ ਤਾਂ ਮੈਂ ਮਿਲ ਲੂੰ, ਸਿੱਧੂ ਸਾਹਿਬ ਕਹਿੰਦੇ ਮੇਰੇ ਘਰੇ ਆ ਜਾਣ ਤਾਂ ਮੈਂ ਮਿਲ ਲੂੰਗਾ। ਐਨੀਵੇ
ਉਹ ਤਾਂ ਅੰਮ੍ਰਿਤਸਰ ਤੋਂ ਖਾਲੀ ਹੱਥ ਆਏ ਨੇ ਜੀ, ਸਿੱਧੂ ਸਾਹਿਬ ਸ਼ਹਿਰ ਛੱਡ ਗਏ ਸੀ
ਤੇ ਉਸੇ ਦਿਨ ਹੀ। ਜਾਖੜ ਸਾਹਿਬ ਬਾਰੇ ਕੀ ਇਸ ਸਮੇਂ ਹੁਣ ਨਿਰਣਾ ਲਿਆ ਜਾਊਗਾ?
ਦੇਖੋ, ਜਾਖੜ ਸਾਹਿਬ ਨੇ ਆਪਣੇ ਦਿੱਤੇ ਹੋਏ ਨੋਟਿਸ ਦਾ ਜਵਾਬ ਨਹੀਂ ਦਿੱਤਾ ਜੀ। ਉਹਨਾਂ ਨੇ ਇੱਕ ਬਿਆਨ ਦੇ ਵਿੱਚ ਜ਼ਰੂਰ ਇਹ ਕਿਹਾ ਸੀ ਕਿ ਜੇਕਰ ਮੇਰੀ ਟਿੱਪਣੀ ਨਾਲ ਕਿਸੇ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਮੈਂ ਅਫਸੋਸ ਪ੍ਰਗਟ ਕਰਦਾ, ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਤੋੜ ਮਰੋੜ ਕੇ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਇਸ ਬਿਆਨ ਨੂੰ। ਹੁਣ ਕਿਉਂਕਿ ਉਹਨਾਂ ਦੀ ਅਨੁਸ਼ਾਸਨੀ ਕਾਰਵਾਈ ਹੈ ਜੀ ਪਾਰਟੀ ਦੀ, ਉਹਨਾਂ ਦੀ ਅਨੁਸ਼ਾਸਨੀ ਇਹ ਕਾਰਵਾਈ ਦੇ ਵਿੱਚ ਉਹਨਾਂ ਨੂੰ ਨੋਟਿਸ ਜਾਰੀ ਹੋਇਆ, ਜੇਕਰ ਉਹਨਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਅਗਲੀ ਅਨੁਸ਼ਾਸਨੀ ਕਾਰਵਾਈ ਪਾਰਟੀ ਦੇ ਹੱਥ ਦੇ ਵਿੱਚ ਹੈ ਕਿ ਉਹ ਕਰਨ। ਵੱਡਾ ਸਵਾਲ ਹੈ ਕਿ ਕੀ ਉਹਨਾਂ ਨੂੰ ਪਾਰਟੀ ਦੇ ਵਿੱਚ ਰੱਖਿਆ ਜਾਊਗਾ ਜਾਂ ਨਹੀਂ ਰੱਖਿਆ ਜਾਊਗਾ। ਜੇ ਉਹ ਜਵਾਬ ਨਹੀਂ ਦੇ ਰਹੇ, ਉਹਨਾਂ ਤੇ ਤਾਂ ਧੜੇਬੰਦੀ ਵਰਗੇ ਦੋਸ਼ ਲੱਗੇ ਹੋਏ ਨੇ ਕਿ ਉਹ ਤਾਂ ਧੜੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪੰਜਾਬ ਕਾਂਗਰਸ ਦੇ ਵਿੱਚ ਆਪਣਾ ਨਵਾਂ ਧੜਾ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਇਹ ਚਰਚਾਵਾਂ ਬਹੁਤ ਵੱਡੀਆਂ ਨੇ। ਅੱਜ ਵੀ ਇਹ ਚਰਚਾ ਦਾ ਵਿਸ਼ਾ ਹੈ ਕਿ ਉਹ ਕਿਉਂ ਨਹੀਂ ਜਵਾਬ ਦੇ ਰਹੇ, ਠੀਕ ਨੇ, ਫਿਰ ਉਹਨਾਂ ਨੂੰ ਜਵਾਬ ਦੇ ਦੇਣਾ ਚਾਹੀਦਾ ਸੀ, ਪਰ ਜਾਖੜ ਸਾਹਿਬ ਹਾਲੇ ਵੀ ਚੁੱਪ ਨੇ ਇਸ ਮਾਮਲੇ 'ਚ।
ਥੈਂਕ ਯੂ ਤੁਹਾਡਾ ਰਵੀ ਜੀ, ਧੰਨਵਾਦ,
ਬਹੁਤ ਧੰਨਵਾਦ, ਸ਼ੁਕਰੀਆ।
ਅਗਲੀ ਮੈਂ ਗੱਲਬਾਤ ਕਰਾਂਗਾ ਆਪਣੇ ਇੱਥੋਂ ਦੇ ਨਾਲ ਸੰਬੰਧਿਤ ਹੈ, ਔਰ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪ੍ਰਾਪਰਟੀਆਂ ਖਰੀਦੀਆਂ ਹੋਈਆਂ ਅਤੇ ਟੈਨਟ ਉਹਨਾਂ ਨੂੰ ਆਪਣੇ ਘਰਾਂ 'ਚੋਂ ਕਿਰਾਏਦਾਰ ਕੱਢਣ ਦੇ ਲਈ ਵੱਡੀ ਮੁਸ਼ਕਲ ਜਿਹੜੀ ਆ ਰਹੀ ਹੈ, ਔਰ ਇਹ ਮੁਸ਼ਕਲਾਂ ਕੀ ਨੇ ਇਹ, ਔਰ ਕੱਲ੍ਹ ਇਹਦਾ ਇੱਕ ਬੜਾ ਵੱਡਾ ਕੇਸ ਚਰਚਿਤ ਹੋਇਆ, ਸਾਡੇ ਨੋਨ ਰਿਐਲਟਰ ਨੇ ਬਲਜਿੰਦਰ ਸਿੰਘ ਸਰਾਂ, ਔਰ ਉਹਨਾਂ ਨੇ ਪ੍ਰੋਪਰਟੀ ਖਰੀਦੀ ਸੀਗੀ ਅਤੇ ਉਹ ਆਪਣੇ ਟੈਨਟ ਨੂੰ ਕੱਢ ਨਹੀਂ ਸਕੇਗੇ। ਸੋ ਬਹੁਤ ਸਾਰੇ ਤੁਹਾਡੇ ਵਿੱਚੋਂ ਲੋਕ ਨੇ ਉਹ ਸਾਨੂੰ ਕਾਲ ਕਰਦੇ ਨੇ ਕਿ ਤੁਸੀਂ ਰਿਐਲਟਰ ਹੋ, ਤੁਹਾਨੂੰ ਪਤਾ ਹੋਵੇਗਾ ਅਸੀਂ ਕੀ ਕਰੀਏ ਇਹਨਾਂ ਟੈਨਟਸ ਦਾ, ਕਿਵੇਂ ਕੱਢੀਏ। ਤਾਂ ਕਾਨੂੰਨ ਸਾਰਿਆਂ ਦੇ ਲਈ ਸੇਮ ਹੈ ਕਿ ਉਹ ਕਿਵੇਂ ਘਰਾਂ 'ਚੋਂ ਪ੍ਰੋਪਰਟੀਆਂ 'ਚੋਂ ਹਟਾਏ ਜਾ ਸਕਦੇ ਆ, ਕਿਵੇਂ ਨਹੀਂ ਹਟਾਏ ਜਾ ਸਕਦੇ। ਸੋ ਉਹਦਾ ਇੱਕ ਵਰਸ ਕੇਸ ਹੈ ਜੋ ਬਲਜਿੰਦਰ ਸਿੰਘ ਸਰਾਂ ਦੇ ਨਾਲ ਇਸ ਸਮੇਂ ਹੈਪਨ ਹੋ ਰਿਹਾ। ਉਹਨਾਂ ਦੀ ਪ੍ਰੋਪਰਟੀ ਤੋਂ 2 ਸਾਲ ਤੋਂ ਕਿਰਾਏਦਾਰ ਕਿਰਾਇਆ ਵੀ ਨਹੀਂ ਦੇ ਰਿਹਾ ਹੈਗਾ, 40 ਏਕੜ ਦਾ ਫਾਰਮ ਹੈ ਉਹ ਵੀ ਨਹੀਂ ਖਾਲੀ ਕਰ ਰਿਹਾ ਹੈਗਾ, ਔਰ ਇਸ ਦੇ ਉੱਤੇ ਕੀ ਕੀਤਾ ਜਾਣਾ ਚਾਹੀਦਾ, ਇਹਦੇ ਬਾਰੇ 'ਚ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਤੁਹਾਡੇ 'ਚੋਂ ਵੀ ਬਹੁਤ ਸਾਰੇ ਐਸੇ ਲੋਕ ਹੋਣਗੇ ਜਿਨ੍ਹਾਂ ਨੂੰ ਟੈਨਟਸ ਦੀ ਵੱਡੀ ਪ੍ਰੋਬਲਮ ਹੈ, ਮੈਨੂੰ ਖੁਦ ਇੱਕ ਟੈਨਟਸ ਦੇ ਨਾਲ ਆਪਣੇ ਨਾਲ ਇੱਕ ਐਸਾ ਇਸ਼ੂ ਖੜਾ ਆ, 1 ਸਾਲ ਹੋ ਗਿਆ ਮੈਨੂੰ ਉਸ ਨੂੰ ਉੱਥੋਂ ਕੱਢਣ ਦੇ ਲਈ।
ਅਕਾਊਂਟਿੰਗ ਰਿਲੇਟਡ ਸੇਵਾਵਾਂ ਚਾਹੀਦੀਆਂ ਨੇ ਤਾਂ ਭਰੋਸੇਮੰਦ ਅਤੇ ਇਮਾਨਦਾਰ CPA CA ਹਰਚਰਨ ਗਰੋਵਰ ਜੀ ਨੂੰ ਕਾਲ ਕਰੋ 905-247-0193। ਕੰਪਨੀ ਚਾਹੇ ਛੋਟੀ ਹੋਵੇ ਚਾਹੇ ਵੱਡੀ, ਅਕਾਊਂਟਿੰਗ ਰਿਲੇਟਡ ਸੇਵਾਵਾਂ ਦੇ ਵਿੱਚ ਪਰਸਨਲ ਟੈਕਸ, ਕਾਰਪੋਰੇਸ਼ਨ ਟੈਕਸ, CRA ਅਪੀਲ, HST ਪੇਰੋਲ, ਬਿਜ਼ਨਸ ਕੰਸਲਟਿੰਗ, ਟੈਕਸ ਪਲੈਨਿੰਗ, ਹੋਰ ਬਹੁਤ ਸਾਰੀਆਂ ਸੇਵਾਵਾਂ। ਇਸ ਤੋਂ ਇਲਾਵਾ ਫਰੈਂਚਾਈਜ਼ੀ ਅਕਾਊਂਟਿੰਗ, ਰੀਅਲ ਅਸਟੇਟ ਇਨਵੈਸਟਮੈਂਟ ਟੈਕਸ ਪਲੈਨਿੰਗ, ਡੈਂਟਿਸਟ ਆਫਿਸ ਅਕਾਊਂਟਿੰਗ, ਟਰੈਕਿੰਗ ਰਿਲੇਟਡ ਅਕਾਊਂਟਿੰਗ ਦੇ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਲੋਕਲ ਬਿਜ਼ਨਸ ਹੋਣ ਦੇ ਨਾਤੇ ਲੋਕਲ ਬਿਜ਼ਨਸ ਦੀ ਸਪੋਰਟ ਕਰਦੇ ਨੇ 905-247-0193-7895-93-2214। ਕੈਲਡਨ ਸਬਜ਼ੀ ਫਾਰਮ, ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ ਪਹੁੰਚੋ ਕੈਲਡਨ ਸਬਜ਼ੀ ਫਾਰਮ। ਗਾਰਡਨ ਦੇ ਟੂਲ ਜਿਵੇਂ ਦਾਤੀਆਂ, ਕਹੀਆਂ, ਰੰਬੇ ਅਤੇ ਹੋਰ ਬਹੁਤ ਸਾਰੇ ਟੂਲ ਇਹਨਾਂ ਦੇ ਪਾਸ ਉਪਲਬਧ ਹਨ। ਫਰੈਸ਼ ਵੈਜੀਟੇਬਲ ਦੀ ਪਨੀਰੀ 15 ਅਪ੍ਰੈਲ ਤੋਂ ਸਟੋਰ ਦੇ ਵਿੱਚ ਅਵੇਲੇਬਲ ਹੋਵੇਗੀ। ਫਾਰਮ ਦੇ ਵਿੱਚ ਜੇਕਰ ਤੁਸੀਂ ਪ੍ਰੀ ਵੈਡਿੰਗ ਸ਼ੂਟ ਕਰਵਾਉਣਾ ਹੈ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 905-840-9000-905-840-9000। ਏਅਰਪੋਰਟ ਅਤੇ ਮੇਫੀਲਡ ਵਾਲੇ ਪਲਾਜ਼ਾ ਦੇ ਵਿੱਚ, ਟਿਮ ਹੋਟਲ ਦੇ ਕੋਲ, 12050 ਏਅਰਪੋਰਟ ਰੋਡ, ਕੈਨੇਡਨ। ਕੈਨੇਡਨ ਸਬਜ਼ੀ ਫਾਰਮ 905-840-9000। ਹੋਮ ਲਾਈਫ ਸਿਲਵਰ ਸਿਟੀ ਦੇ ਨਾਲ ਕੰਮ ਕਰਦੇ ਪ੍ਰੋਫੈਸ਼ਨਲ ਅਤੇ ਇਮਾਨਦਾਰ ਰਿਐਲਟਰ ਮਨਦੀਪ ਹੁੰਦਲ ਜੀ, 416-294-0001। ਤੁਸੀਂ ਕੋਈ ਘਰ ਖਰੀਦਣਾ, ਵੇਚਣਾ ਜਾਂ ਫਿਰ ਲਿਸਟ ਕਰਾਉਣਾ ਚਾਹੁੰਦੇ ਹੋ ਤਾਂ ਇਮਾਨਦਾਰ ਅਤੇ ਭਰੋਸੇਮੰਦ ਰਿਐਲਟਰ ਮਨਦੀਪ ਹੁੰਦਲ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 416-294-0001 416-294-0001।
एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी
ਯਾਦਗਾਰ ਬਣਾਉਣਾ ਤਾਂ ਯਾਦ ਰੱਖੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਹੀ ਬੁੱਕ ਕਰਾਉਣਾ। 100 to 800 ਲੋਕਾਂ ਵਾਸਤੇ ਖੁੱਲੀ ਡੁੱਲੀ ਪਾਰਕਿੰਗ ਹੈ। ਵਿਆਹ, ਸ਼ਾਦੀ, ਕਿੱਟੀ ਪਾਰਟੀ ਜਾਂ ਕਾਰਪੋਰੇਟ ਇਵੈਂਟ ਹੋਸਟ ਕਰੋ ਤੇ ਨਾਲੇ ਇੱਥੇ ਜਿਹੜਾ ਮੈਨਿਊ ਹੈ ਨਾ ਬਿਲਕੁਲ ਵੱਖਰਾ ਹੈ। ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਵੌਨ 416-433-9191 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਨੇ ਅਤੇ ਤੁਸੀਂ ਆਪਣੇ ਬੈਕਯਾਰਡ ਵਿੱਚ ਤਾਜ਼ੀਆਂ ਸਬਜ਼ੀਆਂ ਜਾਂ ਫੁੱਲ ਬੂਟੇ ਲਾਉਣਾ ਚਾਹੁੰਦੇ ਹੋ ਤਾਂ ਇੱਕ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ, ਜੋ ਤੁਹਾਡੇ ਘਰ ਵਿੱਚ ਉਪਜਾਊ ਮਿੱਟੀ 1 ਕਿਊਬਿਕ ਯਾਰਡ ਬੈਗ ਦੇ ਵਿੱਚ ਅਤੇ 2 ਕਿਊਬਿਕ ਯਾਰਡ ਬਲਕ ਵਿੱਚ ਟ੍ਰਿਪਲ ਮਿਕਸ ਸੋਇਲ ਸਿਰਫ $120 ਵਿੱਚ ਡਿਲੀਵਰ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਐਸਟ ਪ੍ਰਾਈਸ। ਇਹਨਾਂ ਕੋਲੋਂ ਨਵਾਂ ਘਾਹ ਵੀ ਲਵਾਓ ਅਤੇ ਜੜੀ ਬੂਟੀਆਂ ਤੋਂ ਛੁਟਕਾਰਾ ਪਾਓ। 100% ਗ੍ਰੀਨ ਗ੍ਰੈਸ। ਹੁਣੇ ਕਾਲ ਕਰੋ 647-784-1213
ਸ਼ਖਸੀਅਤ ਹੈ। ਸੋ ਇਹਨਾਂ ਦੇ ਕੇਸ ਕੱਲ CBC ਨੇ ਪ੍ਰਮੁੱਖ ਖਬਰ ਦੇ ਤੌਰ ਦੇ ਉੱਤੇ ਛਾਪਿਆ ਕਿ ਇਸ ਸਮੇਂ ਬਹੁਤ ਸਾਰੇ ਸਾਡੇ ਭੈਣ ਭਰਾ ਨੇ ਜਿਨ੍ਹਾਂ ਨੂੰ ਇਸ਼ੂ ਆ ਰਹੇ ਨੇ, ਜਿਨ੍ਹਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ, ਜਿਨ੍ਹਾਂ ਦੇ ਟੈਨੈਂਟਸ ਨੇ ਉਹ ਈਵਨ ਆਫਟਰ ਲੈਂਡਲੋਰਡ ਐਂਡ ਟੈਨੈਂਟ ਬੋਰਡ ਵੱਲੋਂ ਡਿਸੀਜ਼ਨ ਦੇਣ ਤੋਂ ਬਾਅਦ ਵੀ, ਕੋਰਟ ਵੱਲੋਂ ਡਿਸੀਜ਼ਨ ਦੇਣ ਤੋਂ ਬਾਅਦ ਵੀ ਉਹ ਨਹੀਂ ਛੱਡ ਰਹੇ ਉਹਨਾਂ ਦੀ ਪ੍ਰੋਪਰਟੀ, ਅਤੇ ਮੁਸ਼ਕਲਾਂ ਹੋ ਗਈਆਂ ਨੇ। ਤੁਸੀਂ ਪ੍ਰੋਪਰਟੀ ਨੂੰ ਕੁਛ ਠੀਕ ਨਹੀਂ ਕਰ ਸਕਦੇ ਗੇ, ਤੁਸੀਂ ਪ੍ਰੋਪਰਟੀ 'ਤੇ ਆਪ ਕੁਛ ਨਹੀਂ ਕਰ ਸਕਦੇ ਗੇ, ਤੁਸੀਂ ਮਿਲੀਅਨਸ ਆਫ ਡਾਲਰ ਪ੍ਰੋਪਰਟੀ 'ਤੇ ਖਰਚੇ ਹੈ, ਲੇਕਿਨ ਉਸ ਨੂੰ ਕੋਈ ਟੈਨੈਂਟ ਸਮਝਦੇ ਨੇ ਕਿ ਇਹ ਸਾਰਾ ਕੁਛ ਸਾਡੇ ਲਈ ਖਰਚਿਆ ਗਿਆ ਅਤੇ ਸਾਡੇ ਰਹਿਣ ਦੇ ਲਈ ਹੈ ਸਾਰਾ ਕੁਛ, ਇਸ ਓਨਰ ਦਾ ਕੋਈ ਹੱਕ ਨਹੀਂ ਹੈ। ਸਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸੋ ਮਚ ਤੁਹਾਡਾ ਟਾਈਮ ਦੇ ਲਈ।
ਇਹ ਕਹਾਣੀ ਤੁਹਾਡੀ ਇਕੱਲਿਆਂ ਦੀ ਨਹੀਂ, ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਇਹ ਕਹਾਣੀ ਹੈ, ਔਰ ਹਜ਼ਾਰਾਂ ਲੋਕਾਂ ਦੇ ਨਾਲ ਇਹ ਸਭ ਕੁਛ ਹੋ ਰਿਹਾ ਕਿ ਟੈਨੈਂਟਸ ਨਹੀਂ ਛੱਡ ਰਹੇ ਉਹਨਾਂ ਦੀ ਪ੍ਰੋਪਰਟੀ। ਸਾਡੇ ਇੱਥੇ ਛੋਟੇ ਛੋਟੇ ਮਸਲੇ ਤਾਂ ਕਈ ਲੋਕਾਂ ਦੇ ਆ, ਜਿਨ੍ਹਾਂ ਦੀਆਂ ਬੇਸਮੈਂਟਾਂ ਨਹੀਂ ਛੱਡ ਰਹੇ ਗੇ, ਜਾਂ ਫਿਰ ਜਿਨ੍ਹਾਂ ਨੇ ਘਰ ਖਰੀਦਿਆ ਅੱਗੇ ਉਹਨਾਂ ਨੇ ਵੇਚਣਾ, ਪ੍ਰੋਪਰਟੀ ਨੂੰ ਉਹ ਸ਼ੋਇੰਗ ਨਹੀਂ ਕਰਵਾ ਰਹੇ ਗੇ। ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣਾ ਸਨੈਰੀਓ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਇਹ ਪ੍ਰੋਪਰਟੀ ਖਰੀਦੀ ਅਤੇ ਫਿਰ ਉਸ ਤੋਂ ਬਾਅਦ ਟੈਨੈਂਟਸ ਨੂੰ ਕੱਢਣ ਦੇ ਲਈ ਕੀ ਚਾਰਾਜੋਈ ਕੀਤੀ ਗਈ। ਪਹਿਲਾਂ ਇਹਦੇ ਬਾਰੇ ਤੁਸੀਂ ਆਪਣਾ ਡਿਟੇਲ ਦਿਓ ਸਾਨੂੰ ਥੋੜ੍ਹਾ ਜਿਹਾ।
ਜੀ ਗਰੇਵਾਲ ਸਾਹਿਬ, ਮੈਂ ਇਹਨੂੰ ਬਰੀਫ ਕਰ ਦਿੰਦਾ। ਆਪਾਂ ਇਹ ਪ੍ਰੋਪਰਟੀ April 29, 2020 ਵਿੱਚ ਕਲੋਜ਼ ਕਰਾਈ ਸੀ ਜੀ, ਲੈ ਕੇ 100 acres ਦਾ ਫਾਰਮ ਹੈਗਾ ਕੈਨੇਡਨ ਚ। ਮੋਸਟਲੀ ਫੈਮਿਲੀਜ਼ ਦਾ ਸ਼ੌਕ ਹੁੰਦਾ ਫਾਰਮ ਤੇ ਰਹਿਣ ਦਾ, ਕਈਆਂ ਦਾ, ਉਹਨਾਂ ਚੋਂ ਮੈਂ ਵੀ ਸੀ ਇੱਕ। ਸੋ ਆਪਾਂ ਇਹ ਪ੍ਰੋਪਰਟੀ ਕਲੋਜ਼ ਕਰਾਉਣ ਤੋਂ ਬਾਅਦ ਹੀ ਟ੍ਰਬਲ ਚ ਪੈ ਗਏ ਜੀ। ਵੀ ਸਰਵ ਦੈਮ RTA ਨੋਟਿਸ, ਤੇ ਬਰੀਫਲੀ ਅਗੇਨ ਵੀ June 17, 2021 ਨੂੰ ਇੱਕ ਹੀਅਰਿੰਗ ਹੁੰਦੀ ਹੈ ਜੀ, ਐਂਡ ਆਨਰੇਬਲ ਮੈਂਬਰ ਰੈਂਡਡ ਕਰ ਦਿੰਦੇ ਆ ਓਰਲ ਆਰਡਰ। ਸੋ ਆਨ ਔਰ ਬਿਫੋਰ 31st of August ਟੇਨੈਂਟ ਨੂੰ ਪ੍ਰੋਪਰਟੀ ਇਵਿਕਟ ਕਰਨੀ ਪੈਣੀ ਸੀ ਵਿਦ ਜਜਮੈਂਟ ਆਫ ਰੈਂਟ ਏਰੀਆਸ। ਸੋ ਮਤਲਬ ਕੋਈ ਸੁਣਵਾਈ ਨੀ ਹੈਗੀ LTV ਦੇ ਵਿੱਚ ਫਰੋਮ ਦੇ ਵੈਨ ਵੀ ਗੋਟ ਦੋਜ ਆਰਡਰ ਰਾਈਟ। ਫਸਟ ਆਫ ਆਲ ਆਪਾਂ ਨੂੰ ਜਿਹੜੀ ਇਹਦੇ ਚ ਇੰਪੋਰਟੈਂਟ ਗੱਲ ਆ, ਓਰਲ ਆਰਡਰ ਤੇ ਆ ਗਿਆ ਗਰੇਵਾਲ ਸਾਹਿਬ, ਆਪਾਂ ਨੂੰ ਰਿਟਨ ਆਰਡਰ ਨੀ ਆਪਾਂ ਨੂੰ ਆਇਆ। 10 months and 3 days ਹੋ ਗਏ ਨੇ ਜੀ ਅੱਜ। ਸੋ ਈਵਨ ਦੋ ਵੀ ਹੈਵ ਅ ਰਿਕਾਰਡਿੰਗ ਫਰੋਮ LTB ਜਿਹੜੀ ਉਹਨਾਂ ਦੀ ਓਫੀਸ਼ੀਅਲ ਰਿਕਾਰਡਿੰਗ ਹੁੰਦੀ ਹੈ। ਸੋ ਮੈਂ ਇੱਕ ਚੀਜ਼ ਦਾ ਹੀ ਕਰ ਰਿਹਾ ਕਿਉਂਕਿ ਜਿਵੇਂ ਤੁਸੀਂ ਵੀ ਕਿਹਾ ਜੀ ਸੀਬੀਸੀ ਨੇ ਨਿਊਜ਼ ਲਾਈ ਔਰ ਬਹੁਤ ਭੈਣ ਭਰਾ ਆਪਣੇ ਜਿਹੜੇ ਇਹ ਸਿਨੇਰੀਓ ਚੋਂ ਲੰਘ ਰਹੇ ਨੇ, ਕਿਸੇ ਦੀ ਪੇਨ ਥੋੜੀ ਜ਼ਿਆਦਾ ਹੈ, ਕਿਸੇ ਦੀ ਘੱਟ ਹੈ, ਪਰ ਤੁਸੀਂ ਵੀ ਸਦਾ ਹੀ ਕਮਿਊਨਿਟੀ ਦੇ ਨਾਲ ਖੜੇ ਹੋ, ਇਹ ਦਿਸ ਇਜ਼ ਵਨ ਆਫ ਵੈਰੀ ਬਰਨਿੰਗ ਇਸ਼ੂ ਇਨ ਆਰ ਕਮਿਊਨਿਟੀ ਐਟ ਦ ਮੂਮੈਂਟ ਓਵਰਆਲ ਕਮਿਊਨਿਟੀ। ਐਟ ਦ ਸੇਮ ਟਾਈਮ ਆਪਾਂ ਇਹ ਵੀ ਹੈ ਵੀ ਵੀ ਰਿਸਪੈਕਟ ਆਲ ਦ ਟੇਨੈਂਟਸ ਐਂਡ ਲੈਂਡ ਲਾਰਡਸ ਰਾਈਟ, ਪਰ ਸਾਰੇ ਬੰਦੇ ਹੀ ਦਾਗੀ ਹੋ ਜਾਂਦੇ ਨੇ ਜਦੋਂ ਥੋੜੇ ਬਹੁਤ ਬੰਦੇ ਖਰਾਬ ਕਰਦੇ ਨੇ। ਸੋ ਮੇਰਾ ਕੁਸ਼ਚਨ ਇਹੀ ਆ, ਤੁਹਾਡੇ ਜ਼ਰੀਏ ਵੀ ਆ, ਹੋਰ ਮੀਡੀਆ ਆਊਟਲੈਟਸ ਨਾਲ ਵੀ ਗੱਲ ਹੋਈ ਆ ਗਰੇਵਾਲ ਸਾਹਿਬ, ਵੀ ਵੀ ਆਰ ਲੁਕਿੰਗ ਫੋਰ ਟ੍ਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ, ਵੀ ਇਹਦਾ ਜ਼ਿੰਮੇਵਾਰ ਕੌਣ ਹੈ ਜੀ? ਐਲ ਟੀ ਬੀ ਦੇ ਆਨਰੇਬਲ ਮੈਂਬਰਸ ਨੇ ਜਿਹੜੇ ਰੈਂਡਡ ਕਰ ਦਿੰਦੇ ਨੇ ਔਰ ਛੇ ਛੇ ਮਹੀਨੇ ਦਸ ਦਸ ਮਹੀਨੇ ਇੱਕ ਸਾਲ ਜਿਹੜੇ ਰਿਟਨ ਆਰਡਰਸ ਨੂੰ ਹੀ ਲਾਉਂਦੇ, ਉਹਦੀ ਕੋਈ ਵਜ੍ਹਾ ਨੀ ਬਣਦੀ ਸਰ। ਤੀਹ ਤੋਂ ਸੱਠ ਦਿਨ ਦਾ ਇੱਕ ਸੈਕਿੰਡ ਬਸ ਜੀ, ਤੀਹ ਤੋਂ ਸੱਠ ਦਿਨ ਦਾ ਸਟੈਂਡਰਡ ਟਾਈਮ ਹੈ ਗਰੇਵਾਲ ਸਾਹਿਬ, ਦੇ ਸ਼ੁੱਡ ਹੈਵ ਇਸ਼ੂਡ ਦਾ ਆਰਡਰਸ ਰਾਈਟ ਆਫਟਰ ਦੇਅਰ ਡਿਸੀਜ਼ਨ।
ਅੱਛਾ, ਮੇਰਾ ਪਹਿਲਾ ਕੁਐਸਚਨ ਤੁਹਾਨੂੰ ਇਹ ਹੈ, ਜਦੋਂ ਤੁਸੀਂ ਪ੍ਰੋਪਰਟੀ ਕਲੋਜ਼ ਕਰਾਈ ਹੈ, ਕੀ ਉਹਦੇ ਚ ਜਿਹੜੇ ਪਹਿਲੇ ਓਨਰ ਤੋਂ ਖਰੀਦੀ ਹੈ ਉਹਦੇ ਨਾਲ ਇਹ ਕਲੋਜ਼ ਦੇ ਵਿੱਚ ਸੀਗਾ ਕਿ ਤੁਸੀਂ ਮੈਨੂੰ ਵੀਕੈਂਡ ਪ੍ਰੋਪਰਟੀ ਹੈ ਜਿਹੜੀ ਉਹ ਦਿਓਗੇ?
ਗਰੇਵਾਲ ਸਾਹਿਬ, ਦਿਸ ਪ੍ਰੋਪਰਟੀ ਕੰਟੇਨਸ ਟੂ ਰੈਜ਼ੀਡੈਂਸ਼ੀਅਲ ਬਿਲਡਿੰਗਸ, ਸੋ ਵੀ ਅਜ਼ਿਊਮਡ ਦ ਟੇਨੈਂਟਸ ਇਨ ਵਨ, ਐਂਡ ਇਹ ਥੋੜਾ ਜਿਹਾ ਹੈਗਾ ਜੀ, ਆਈ ਵੁਡਨਟ ਸੇ ਕਨਫਿਊਜ਼ਿੰਗ ਹੈ, ਪਰ ਇਹਦੇ ਚ ਮੇਨ ਯੂਨਿਟ ਆ ਜਿਹੜਾ ਚਾਰ ਬੈਡਰੂਮ ਦਾ ਘਰ ਆ, ਇਹਦੇ ਚ ਸੈਕੰਡਰੀ ਯੂਨਿਟ ਹੈ ਜਿਹੜਾ ਦੋ ਬੈਡਰੂਮ ਦਾ, ਪਲੱਸ ਬਾਰਨ ਹੈਗੇ, ਸ਼ੈਡਸ ਆ, ਆਊਟਰ ਬਿਲਡਿੰਗਸ ਹੈਗੀਆਂ ਨੇ ਜੀ ਸੱਤ, ਯੂ ਨੋ ਇਟਸ ਔਨ 100 acres. ਸੋ ਯੈਸ, ਵੀ ਅਜ਼ਿਊਮਡ ਦ ਟੇਨੈਂਟਸ ਇਨ ਦ ਸੈਕੰਡਰੀ ਯੂਨਿਟ ਸਮ ਹਾਉ ਆਨਰੇਬਲ, ਅਗੇਨ ਆਈ ਡੂ ਸਟਿਲ ਹੈਵ ਅ ਰਿਸਪੈਕਟ ਫੋਰ ਐਲ ਟੀ ਬੀ ਐਸ ਵੈਲ ਇਨ ਜੁਡੀਸ਼ੀਅਲ ਸਿਸਟਮ ਟੂ, ਸੋ ਆਨਰੇਬਲ ਮੈਂਬਰ ਰੈਂਡਰਡ ਦੇਅਰ ਆਰਡਰ ਔਨ ਟੀ ਟੂ ਐਪਲੀਕੇਸ਼ਨ ਦੈਟ ਸ਼ੀ ਮੇਡ ਬੋਥ ਹੋਮਸ ਟੂ ਵਨ, ਸੋ
ਦੋ ਘਰ ਤੁਸੀਂ ਜਿਹੜੇ ਇਹਦੇ ਚ ਹੈਗੇ ਨੇ, ਦੋ ਟੈਨੈਂਟ ਸੀਗੇ, ਉਹਨਾਂ ਨੇ ਉਹਨੂੰ ਇੱਕ ਕਰ ਦਿੱਤਾ ਤੇ ਇੱਕ ਨੂੰ ਤੁਸੀਂ ਉੱਥੋਂ ਵੇਕੈਂਟ ਕਰਵਾਉਣਾ ਸੀਗਾ ਘਰ, ਤੇ ਉਹਦਾ ਮਤਲਬ ਇਹ ਦੋਨਾਂ ਨੂੰ ਹੀ ਉੱਥੋਂ ਨਿਕਲਣਾ ਪੈਣਾ ਸੀਗਾ?
ਨਹੀਂ ਜੀ, ਇੱਕ ਵੇਕੈਂਟ ਹੋ ਗਿਆ ਸੀ ਘਰ, ਵੇਕੈਂਟ ਪੋਜੈਸ਼ਨ ਸਮ ਹੋਪ ਨੂੰ ਮਿਲ ਗਿਆ ਸੀ, ਸੋ ਵੀ ਪਲੈਨਡ ਟੂ ਮੂਵ ਇਨਟੂ ਦੈਟ ਮੇਨ ਯੂਨਿਟ।
ਓਕੇ,
ਹਾਂਜੀ,
ਤੇ ਦੂਸਰਾ ਨਹੀਂ ਇਸ ਸਮੇਂ ਜਾ ਰਿਹਾ ਗਾ, ਸੋ ਇਹਦੇ ਲਈ ਕੀ ਇਸ ਸਮੇਂ ਪ੍ਰੋਸੀਜਰ ਹੈ, ਇਹ ਵੀ ਸਾਡੇ ਸਰੋਤਿਆਂ ਦੱਸੋ, ਤੁਸੀਂ ਕੀ ਪ੍ਰੋਸੀਜਰ ਕੀਤਾ? ਬਾਅਦ ਦੇ ਵਿੱਚ ਜਿਹੜੀ ਅਡਿਚਣ ਆਈ ਹੈ ਜਦੋਂ ਐਲ ਟੀ ਬੀ ਨੇ ਆਪਣਾ ਡਿਸੀਜ਼ਨ ਦੇ ਤਾ ਕਿ ਇਹ ਟੈਨੈਂਟ ਨੂੰ ਇਹ ਪ੍ਰੋਪਰਟੀ ਛੱਡਣੀ ਪੈਣੀ ਹੈ, ਵੇਕੈਂਟ ਕਰਨੀ ਪੈਣੀ ਹੈ, ਅਤੇ ਉਦੋਂ ਬਾਅਦ ਉਹਨਾਂ ਨੇ ਨਹੀਂ ਕੀਤੀ ਗਈ, ਪਹਿਲਾਂ ਤਾਂ ਸਰੋਤਿਆਂ ਨੂੰ ਪ੍ਰੋਸੀਜਰ ਥੋੜ੍ਹਾ ਦੱਸ ਦਿਓ ਕਿ ਕਿਹੜੇ ਕਿਹੜੇ ਪ੍ਰੋਸੀਜਰ ਦੇ ਥਰੂ ਤੁਸੀਂ ਗਏ ਅਤੇ ਕਿੱਥੇ ਆ ਕੇ ਫਿਰ ਬ੍ਰੇਕਾਂ ਲੱਗੀਆਂ ਨੇ?
ਜੀ ਗਰੇਵਾਲ ਸਾਹਿਬ, ਬ੍ਰੇਕਾਂ ਤਾਂ ਲੱਗ ਗਈਆਂ ਪਹਿਲਾਂ ਹੀ ਜੀ, ਸਟਾਰਟਿੰਗ ਦੇ ਵਿੱਚ ਹੀ, ਜਦੋਂ ਟੇਨੈਂਟ ਨੇ ਆਪਣੀ ਐਪਲੀਕੇਸ਼ਨ ਫਾਈਲ ਕਰਤੀ, ਬਹੁਤ ਉਲਝਣ ਭਰਿਆ ਸਿਸਟਮ ਹੈ ਜੀ, ਇਟ ਰੀਅਲੀ ਨੀਡਸ ਟੂ ਓਵਰਆਲ ਐਕਚੁਅਲੀ, ਆਪਾਂ ਜੇ ਕਹਿ ਦਈਏ ਵੀ ਆਪਾਂ ਕਿਸੇ ਭੈਣ ਭਰਾ ਨੂੰ ਓਵਰ ਦਿਸ ਕਾਲ ਆਪਾਂ ਸਮਝਾ ਸਕਦੇ ਹਾਂ, ਇਟਸ ਨਾਟ ਪੋਸੀਬਲ, ਰੀਜ਼ਨ ਬੀਇੰਗ ਵੀ ਇਹਦੇ ਚ ਬਹੁਤ ਟੈਕਨੀਕੈਲਿਟੀਜ਼ ਨੇ ਜੀ, ਵੀ ਅਡੋਪਟਡ ਦ ਸੇਮ ਲਾਅ ਅਬਾਈਡਿੰਗ ਸਿਸਟਮ ਰਾਈਟ, ਜਿਵੇਂ ਵੀ ਆਪਾਂ ਆਪਣੇ ਵੱਲੋਂ ਐਪਲੀਕੇਸ਼ਨ ਪਾਉਂਦੇ ਨੇ ਲੈਂਡ ਲਾਰਡ, ਤੇ ਉਹ ਐਕਚੁਲੀ ਆਪਣੇ ਕੋਲ ਦੋ ਜਜਮੈਂਟਾਂ ਨੇ ਜੀ, ਅਵਿਕਸ਼ਨ ਐਂਡ ਰੈਂਟ, ਉਹ ਜਿਹੜਾ ਕਰਦੇ ਹੈਗੇ ਟੇਨੈਂਟ, ਰਾਈਟ? ਸੋ ਪ੍ਰੋਸੀਜਰ ਜਿਹੜਾ ਤੁਹਾਡਾ ਕੁਸ਼ਚਨ ਹੈ ਸਰ, ਵੀ ਉਹ ਸੇਮ ਹੀ ਹੈ, ਵੀ ਐਲ ਟੀ ਬੀ ਕੋ ਆਪਾਂ ਹਾਇਰ ਕਰਦੇ ਹਾਂ ਆਪਣਾ ਪੈਰਾਲੀਗਲ, ਫਿਰ ਐਲ ਟੀ ਬੀ ਕੋ ਜਾਂਦੇ ਹਾਂ, ਵੀ ਵੀ ਨੀਡ, ਦੋ ਬੇਸ ਨੇ, ਇੱਕ ਤਾਂ ਮੇਰੀ ਆਪਣੀ ਫੈਮਿਲੀ ਨੇ ਮੂਵ ਹੋਣਾ, ਓਵਰ ਦਾ ਟਾਈਮ ਦੋ ਸਾਲ ਹੋ ਗਏ ਆ ਬੰਦੇ ਨੇ, ਕੋਈ ਆਪਾਂ ਨੂੰ ਟੇਨੈਂਟ ਨੇ ਰੈਂਟ ਨਹੀਂ ਦਿੱਤਾ, ਸੋ ਉਹ ਵੀ ਆਪਣੀ ਐਲੀਜੀਬਿਲਿਟੀ ਬਣਦੀ ਹੈ, ਵੀ ਜੇ ਉਹਨਾਂ ਨੇ ਰੈਂਟ ਨਹੀਂ ਦਿੱਤਾ ਦੋ ਸਾਲ ਤੋਂ, ਉਸ ਬੇਸ ਦੇ ਉੱਤੇ ਵੀ ਉਹਨਾਂ ਦੀ ਅਵਿਕਸ਼ਨ ਕੋਰਟ ਮੰਗ ਸਕਦਾ, ਵਿੱਚ ਐਲ ਟੀ ਬੀ ਮੰਗ ਸਕਦਾ, ਵਿੱਚ ਦੇ ਡੇਡ ਐਕਚੁਅਲੀ। ਜਿਹੜੀ ਦੂਸਰੀ ਜਜਮੈਂਟ ਹੈ ਆਪਣੇ ਕੋਲ ਸਰ, ਉਹ ਵੀ ਹੈਗੀ ਆ, ਉਹ ਆਈ ਆ ਜੀ, ਉਹ ਰੈਂਡਰਡ ਹੋਈ ਸੀ ਜਨਵਰੀ 12, 2022 ਨੂੰ, ਔਰ ਉਸ ਦੇ ਉੱਤੇ ਵੀ ਦੇਖੋ ਇੱਕ ਹੋਰ ਇਹਦੇ ਚ ਲੂਪ ਹੋਲ ਹੈ ਗਰੇਵਾਲ ਸਾਹਿਬ, ਜੇ ਤਾਂ ਲੈਂਡ ਲਾਰਡ ਕੋਈ ਐਪਲੀਕੇਸ਼ਨ ਪਾਉਂਦਾ ਹੈ ਜੀ, ਇਟ ਗੋਜ਼ ਮੰਥਸ ਐਂਡ ਮੰਥਸ, ਪੇਮੈਂਟ ਜੇ ਕੋਈ ਉਹਨਾਂ ਨੂੰ ਰਿਵਿਊ ਪਾਉਂਦੇ ਨੇ ਜਾਂ ਅਪੀਲ ਪਾਉਂਦੇ ਨੇ, ਜਿਹੜੀ ਐਲ ਟੀ ਬੀ ਆ ਉਹ 2 ਤੋਂ 4 ਦਿਨ ਦੇ ਵਿੱਚ ਐਕਸ਼ਨ ਲੈਂਦੀ ਆ ਜੀ ਉਹਦੇ ਉੱਤੇ।
ਸੋ ਜੇ ਟੈਨੈਂਟ ਐਪਲੀਕੇਸ਼ਨ ਪਾਉਂਦਾ 2 ਤੋਂ 4 ਦਿਨ ਦੇ ਵਿੱਚ ਐਕਸ਼ਨ ਹੁੰਦਾ, ਤੇ ਜੇ ਲੈਂਡ ਲਾਰਡ ਐਪਲੀਕੇਸ਼ਨ ਪਾਉਂਦਾ ਤਾਂ ਇਟ ਟੇਕਸ ਮੰਥ ਐਂਡ ਮੰਥਸ।
ਫਿਰ 10 ਦਿਨ ਤੇ 10 ਮਹੀਨੇ ਤੇ 3 ਦਿਨ ਵੀ ਲੱਗ ਜਾਂਦੇ ਆ ਜੀ।
ਜੀ ਅੱਛਾ, ਤੁਸੀਂ ਪੋਲੀਟੀਕਲੀ ਵੀ ਕਾਫੀ ਕਨੈਕਟਡ ਹੋ, ਤੇ ਕੀ ਤੁਸੀਂ ਪੋਲੀਟੀਕਲ ਲੀਡਰਾਂ ਦੇ ਨਾਲ ਇਸ ਦੇ ਬਾਰੇ ਚ ਗੱਲਬਾਤ ਕੀਤੀ, ਜਿਹੜੇ ਮਹਿਕਮੇ ਦੇ ਅੰਡਰ ਸਭ ਕੁਝ ਹੁੰਦਾ ਉਹਨਾਂ ਦੇ ਨਾਲ ਇਸ ਦੇ ਬਾਰੇ ਚ ਗੱਲਬਾਤ ਕੀਤੀ ਕਿ ਆ ਸਿਚੁਏਸ਼ਨ ਸਾਨੂੰ ਸੋਲਵ ਕਰਨ ਦੀ ਜ਼ਰੂਰਤ ਹੈ?
ਸਰ ਬਿਲੀਵ ਕਰਿਓ, ਹਰੇਕ ਪੋਲੀਟੀਕਲ ਲੀਡਰ ਨੇ ਟਰਾਈ ਕੀਤੀ ਆ ਇਹਨੂੰ ਸੋਲਵ ਰਿਜ਼ੋਲਵ ਕਰਨ ਦੀ, ਪਰ LTB ਸਮ ਹਾਓ ਮਤਲਬ ਕੰਟਰੋਲਿੰਗ ਆ ਜਾਂ ਘਾਟ ਆ ਸਿਸਟਮ ਦੀ ਸਮਝੋ ਬਾਹਰ ਆ ਕੰਮ, ਤਾਂ ਹੀ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ ਵੀ we all should ask for transparency and accountability from LTB. MPPs nu request kiti, unhane bhi apna jo kar sakde si unhane kita, ministers ne bhi apni try kiti hai, par LTB ik ajehi gunjaldar situation le jandi hai bhi oh even they don't respond or emails back.
ਔਰ ਕਾਲਰ ਨੇ ਸਾਡੇ ਨਾਲ ਹੋਰ ਕੋਈ ਸਾਡਾ ਸਰੋਤਾ ਜਿਹੜਾ ਐਸੀ ਸਮੱਸਿਆ ਦੇ ਵਿੱਚ ਘਿਰਿਆ ਹੋਇਆ ਤੇ ਜਾਂ ਫਿਰ ਉਹਨਾਂ ਨੇ ਕਿਵੇਂ ਇਵੈਕਟ ਕਰਾਏ ਨੇ ਕੱਢੇ ਨੇ ਉੱਥੋਂ ਟੈਨਟ, ਉਹਨਾਂ ਨੂੰ ਕੋਈ ਸਮੱਸਿਆ ਆਈ ਹੋਵੇ, 416-620-1778 ਤੁਸੀਂ ਆਪਣੀ ਕੋਈ ਸਟੋਰੀ ਸ਼ੇਅਰ ਕਰਨੀ ਹੈ ਇਸ ਮਾਮਲੇ ਦੇ ਵਿੱਚ, 416-620-1778 ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਗਰੇਵਾਲ ਸਾਹਿਬ, ਦੇਖੋ ਮੇਰਾ ਕੋਈ ਇੱਦਾਂ ਦਾ ਇਸ਼ੂ ਤਾਂ ਨਹੀਂ ਹੈਗਾ, ਪਰ ਮੈਂ ਇਹਨਾਂ ਦੇ ਭਾਈ ਸਾਹਿਬ ਉਹਨਾਂ ਦਾ ਬਿਲਕੁਲ ਮਤਲਬ ਬਹੁਤ ਮਤਲਬ ਦੁੱਖ ਲੱਗਾ। ਦੇਖੋ ਉਹਨਾਂ ਨੇ ਕਿੱਦਾਂ ਕਿੱਦਾਂ ਬੰਦਾ ਆਪਣਾ ਕੋਈ ਪਲਾਨ ਬਣਾ ਕੇ ਚੱਲਦਾ ਤੇ ਅੱਗੋਂ ਸਾਨੂੰ ਰਿਸਪਾਂਸ ਇਹ ਮਿਲਦਾ। ਬਾਕੀ ਆ ਜਿਹੜਾ ਤੁਸੀਂ ਕਹਿ ਰਹੇ ਨਾ LTD ਹੈ ਜਾਂ ਕੌਣ ਆ ਜਿਹੜੇ ਬੰਦੇ ਉਹ 10 ਮਹੀਨੇ ਲਾਉਂਦੇ ਆ
ਲੈਂਡਲੋਰਡ ਟੈਨੈਂਟ ਬੋਰਡ?
ਹਾਂਜੀ ਉਹ ਜਿਹੜਾ, ਹਾਂਜੀ ਤੇ ਉਹ ਉਹਨਾਂ ਦੇ ਜਾ ਕੇ ਉਹਨਾਂ ਨੂੰ ਪੁੱਛੋ ਜਾ ਕੇ ਤੁਸੀਂ ਆਪਣੀ ਕੋਈ ਆਰਗਨਾਈਜੇਸ਼ਨ ਬਣਾਓ, ਇੱਦਾਂ ਦੇ ਬੰਦੇ ਵੇਖੋ ਤੁਸੀਂ ਕਹਿੰਦੇ ਕਿੰਨੇ ਹੋ ਸਾਰੇ ਇਕੱਠੇ ਹੋਵੋ ਤੇ ਜਾ ਕੇ ਉਹਨਾਂ ਨੂੰ ਪੁੱਛੋ ਜਾ ਕੇ ਵੀ ਕੀ ਚੱਕਰ ਆ ਇਹ ਏਦਾਂ। ਹਾਂਜੀ ਰੇਡੀਓ ਤੇ ਗੱਲ ਕਰ ਰਹੇ ਹੋ ਵਧੀਆ ਆ, ਤੇ ਨਾਲੇ ਹੋਰ ਬੰਦੇ ਵੀ ਸੁਣਦੇ ਹੋਣਗੇ, ਤੁਸੀਂ ਕੋਈ ਆਪਣਾ ਪ੍ਰੋਗਰਾਮ ਬਣਾ ਕੇ ਬੜੇ ਬੰਦੇ ਇਕੱਠੇ ਕਰਕੇ ਜਾ ਕੇ ਖੜ ਜਾਓ ਉੱਥੇ ਜਾ ਕੇ ਮੋਹਰੇ
ਜੀ,
ਇਹ ਕੋਈ ਗੱਲ ਥੋੜੀ ਆ। ਹਾਂਜੀ ਬਿਲਕੁਲ, ਥੈਂਕ ਯੂ।
ਆਲਰਾਈਟ ਥੈਂਕ ਯੂ
ਗਰੇਵਾਲ ਸਾਹਿਬ ਬਾਈ ਜੀ, ਉਹਨਾਂ ਦਾ ਧੰਨਵਾਦ ਹੈ ਇਹਨਾਂ ਨੇ ਗੱਲ ਜਿਹੜੀ ਕੀਤੀ ਹੈ। ਚਲੋ ਆਪਾਂ ਇੱਕ ਦੂਜੇ ਨਾਲ ਸਦਾ ਖੜਦੇ ਹਾਂ, ਖੜਨਾ ਵੀ ਅੱਗੇ ਰੀਜ਼ਨ ਇਹ ਆ ਜੀ ਵੀ ਲੈਂਡਲੋਰਡ ਐਂਡ ਆਪਾਂ ਸਿਵਲਾਈਜ਼ਡ ਕੰਟਰੀ ਚ ਰਹਿੰਦੇ ਹਾਂ ਗਰੇਵਾਲ ਸਾਹਿਬ, ਆਪਾਂ ਜਦੋਂ ਥਰਡ ਵਰਲਡ ਕੰਟਰੀਜ਼ ਦਾ ਆਪਾਂ ਨੂੰ ਮੋਸਟਲੀ ਪਤਾ ਹੀ ਆ ਵੀ ਉੱਥੇ ਹੁੰਦਾ ਕੀ ਆ, ਰਾਈਟ? ਫਿਰ ਆਪਣੀ ਐਕਸਪੈਕਟੇਸ਼ਨ ਇਸੇ ਸਿਵਲਾਈਜ਼ਡ ਕੰਟਰੀ ਚੋਂ ਜਦੋਂ ਅਸੀਂ ਟੈਕਸ ਵਗੈਰਾ ਸਭ ਦਿੰਦੇ ਹਾਂ, ਵੀ ਓਬੇਅਰ ਸਿਸਟਮ, ਰਾਈਟ? ਉਹ ਜਦੋਂ ਆਪਣੇ ਮਨ ਵਿੱਚ ਇਹ ਕੁਸਚਨ ਆਉਂਦਾ ਹੈ ਵੀ ਇੱਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਵੀ ਇੱਦਾਂ ਹੁੰਦਾ ਆ, ਦੈਨ ਇਹ ਕੁਸਚਨ ਰੇਜ਼ ਹੁੰਦਾ ਹੈ ਵੀ ਕਿਹਨੂੰ ਪੁੱਛੀਏ ਕਿਹਨੂੰ ਕਹੀਏ।
ਗੁੱਸਾ ਹੁੰਦਾ ਬਹੁਤ ਸਾਰੇ ਲੋਕਾਂ ਨੂੰ, ਤੇ ਗੁੱਸੇ ਦੇ ਵਿੱਚ ਆ ਕੇ ਕੋਈ ਇਦਾਂ ਦਾ ਐਕਟ ਉਹ ਕਰ ਬੈਠਦੇ ਨੇ, ਫਿਰ ਉਹਨਾਂ ਦੇ ਕ੍ਰਿਮੀਨਲ ਚਾਰਜਸ ਲੱਗਦੇ ਨੇ ਤੇ ਹੋਰ ਸਮੱਸਿਆਵਾਂ ਦੇ ਵਿੱਚ ਘਿਰ ਜਾਂਦੇ ਨੇ ਜੀ। ਅਗਰ ਕੋਈ ਹੋਰ ਕਿਸੇ ਸਾਡੇ ਭੈਣ ਭਰਾ ਦੀ ਐਸੀ ਸਟੋਰੀ ਹੈ ਜਿਨ੍ਹਾਂ ਨੇ ਆਪਣੀ ਬੇਸਮੈਂਟ ਨਹੀਂ ਉਹਨਾਂ ਦੀ ਖਾਲੀ ਹੋਈ, ਅਪਾਰਟਮੈਂਟ ਨਹੀਂ ਉਹਨਾਂ ਦੀ ਖਾਲੀ ਕੋਈ ਕਰ ਰਿਹਾ ਹੈਗਾ, ਜਾਂ ਉਹਨਾਂ ਨੂੰ ਰੈਂਟ ਨਹੀਂ ਦੇ ਰਹੇ ਗੇ, ਤਾਂ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੋ। ਇੱਕ ਅੱਧੀ ਕਾਲ ਮੈਂ ਹੋਰ ਔਨ ਏਅਰ ਲੈ ਸਕਾਂਗਾ, ਪੈਰਾਲੀਗਲ ਤੇ ਲੋਇਰ ਨੇ ਰਵੀ ਵਾਸੀ, ਉਹ ਕਾਫੀ ਇਦਾਂ ਦੇ ਇਸ਼ੂਜ਼ ਨੇ ਹੈਂਡਲ ਕਰਦੇ ਨੇ। ਅੱਜ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਸੀਗੀ ਕਿ ਇਸ ਸਮੇਂ ਕਿੱਡੀ ਵੱਡੀ ਸਮੱਸਿਆ ਸਾਡੀ ਕਮਿਊਨਿਟੀ ਦੇ ਵਿੱਚ ਬਣੀ ਹੈ, ਤੇ ਅੱਜ ਉਹਨਾਂ ਨੇ ਦੱਸਿਆ ਕਿ ਉਹ ਵੀ ਲੈਂਡਲੋਰਡ ਐਂਡ ਟੈਨੈਂਟ ਬੋਰਡ ਦੀ ਇੱਕ ਹੀਅਰਿੰਗ ਦੇ ਉੱਤੇ ਨੇ, ਤੇ ਫਿਰ ਉਸ ਤੋਂ ਬਾਅਦ ਕੱਲ ਨੂੰ ਸਮਾਂ ਕੱਢਣਗੇ ਸਾਡੇ ਲਈ ਔਰ ਇਸ ਦੇ ਉੱਤੇ ਹੋਰ ਸਾਨੂੰ ਡਿਟੇਲ ਸਾਂਝਾ ਕਰਨਗੇ ਕਿ ਕੀ ਕੀਤਾ ਜਾ ਸਕਦਾ, ਕਿੰਨਾ ਸਮਾਂ ਲੱਗਦਾ ਇਸ ਦੇ ਲਈ। ਕੱਲ ਅਸੀਂ ਹੋਰ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਈ ਮੇਰਾ ਵੀ ਇੱਦਾਂ ਦਾ ਕੇਸ ਹੈਗਾ ਸੀ, ਮੈਂ ਨਾ ਘਰ ਰੈਂਟ ਤੇ ਦਿੱਤਾ, ਤੇ ਉਹਨੇ ਪਤਾ ਨਹੀਂ ਕੀਤਾ, ਪੈਸੇ ਪਹਿਲਾਂ ਜਿੱਦਾਂ ਸੀ ਨਾ ਕੋਵਿਡ ਦੇ ਦੌਰਾਨ ਰੈਂਟ ਉਹਨੇ ਆਪੇ ਆਪ ਹੀ ਘਟਾ ਦਿੱਤਾ, ਤੇ ਮੈਂ ਫਿਰ ਕੁਛ ਬੋਲਿਆ ਨੀ, ਤੇ ਫਿਰ ਜਦੋਂ ਰੈਂਟ ਬਹੁਤ ਘਟਾ ਦਿੱਤਾ ਤੇ ਮੈਂ ਫਿਰ ਉਹਨੂੰ ਜਵਾਬ ਦੇ ਦਿੱਤਾ ਕਿ ਮੈਂ ਕਿਹਾ ਤੂੰ ਇੰਨਾ ਰੈਂਟ ਘਟਾਇਆ, ਤੇ ਉਹਨੇ ਕੋਈ 6 ਮਹੀਨੇ ਮੈਨੂੰ ਉਹਨੇ 6 ਮਹੀਨੇ ਤੱਕ ਜਵਾਬ ਹੀ ਨੀ ਦਿੱਤਾ ਮੇਰੇ ਮੈਸੇਜ ਦਾ, ਤੇ ਜਿਹੜਾ ਉਦਾਂ ਬਿੱਲ ਬੁੱਲ ਸੀ ਪੈਸੇ ਉਹ ਪੇ ਕਰਦੀ ਰਹੀ, ਫਿਰ ਉਹਦਾ ਇੱਕ ਮੈਸੇਜ ਆਇਆ 6 ਮਹੀਨੇ ਬਾਅਦ ਕਿ ਤੁਸੀਂ ਮੈਨੂੰ ਲੀਗਲੀ ਏਦਾਂ ਮੈਸੇਜ ਨੀ ਭੇਜ ਸਕਦੇ ਜਿੱਦਾਂ ਤੁਸੀਂ ਮੈਨੂੰ ਮੈਸੇਜ ਭੇਜਿਆ ਆ, ਤੇ ਹੁਣ ਅਜੇ ਤੱਕ ਉਹ ਕਹਿੰਦੀ ਮੈਂ ਘਰ ਤੁਹਾਡਾ ਛੱਡਣਾ ਹੀ ਨੀ ਹੈਗਾ, ਤੇ ਹੁਣ ਨਵੇਂ ਵਿਪਤਾ ਚ ਪੈ ਗਏ ਕਿ ਰੈਂਟ ਵੀ ਘਟਾ ਦਿੱਤਾ, ਤੇ ਹੁਣ ਮੈਂ ਆਪਣੇ ਵੱਲੋਂ ਬਾਕੀ ਸਾਰੇ ਬਿੱਲ ਦੇ ਰਿਹਾ, ਵਾਟਰ ਬਿੱਲ ਜੋ ਵੀ ਉਹ ਸਾਰੇ ਮੈਂ ਆਪਣੇ ਕੋਲੋਂ ਪੇ ਕਰ ਰਿਹਾ, ਤੇ ਰੈਂਟ ਵੀ ਘਟਾ ਦਿੱਤਾ, ਦੇਖ ਲਓ ਠੀਕ ਹੈ, ਕਿਸੇ ਨੂੰ ਧੱਕਾ ਚਾਹੀਦਾ ਤੁਸੀਂ ਕਰ ਹੀ ਨੀ ਸਕਦੇ ਹੈਗੇ ਇੱਥੇ ਵੀ ਹੁਣ
ਜੀ। ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ ਸਰਬਜੀਤ ਸਿੰਘ ਜੀ, ਧੰਨਵਾਦ ਤੁਹਾਡਾ, ਤੇ ਕਾਫੀ ਵੱਡੀ ਸਮੱਸਿਆ ਹੈਗੀ ਹੈ ਇਸ ਸਮੇਂ ਇਹ ਟੈਨੈਂਟਸ ਐਂਡ ਲੈਂਡਲੋਰਡ ਦੇ ਇਸ਼ੂ ਦੀ।
ਜੀ ਗਰੇਵਾਲ ਸਾਹਿਬ ਤੁਹਾਡਾ ਵੀ ਬੜਾ ਧੰਨਵਾਦ, ਔਰ ਤੁਹਾਡੇ ਤੋਂ ਵੀ ਅਸੀਂ ਐਕਸਪੈਕਟ ਕਰਦੇ ਹਾਂ, ਤੁਸੀਂ ਸੀਨੀਅਰ ਜਰਨਲਿਸਟ ਹੋ, ਵਨ ਆਫ ਦ ਬੈਸਟ ਜਰਨਲਿਸਟ ਸਾਡੀ ਕਮਿਊਨਿਟੀ ਚੋਂ, ਤੇ ਕਦੀ ਵੀ ਇਹਦੇ ਬਾਰੇ ਜੇ ਆਪਾਂ ਸਾਰੇ ਸਿਰ ਜੋੜ ਕੇ ਟਾਈਮ ਕੱਢ ਕੇ ਇਹਦਾ ਕੋਈ ਹੱਲ ਕੱਢੀਏ, ਤੇ ਆਈ ਵੁੱਡ ਰੀਅਲੀ ਅਪਰੀਸ਼ੀਏਟ ਯੋਰ ਹੈਲਪ
ਜੀ। ਆਲਰਾਈਟ, ਥੈਂਕ ਯੂ, ਧੰਨਵਾਦ। ਸੋ ਅਜਮੇਰ ਸਿੰਘ ਹੁਣੀ ਜਿਹੜੇ ਕਿ ਕਿਚਨਰ ਤੋਂ ਨੇ, ਪੈਰਾਲੀਗਲ ਨੇ, ਔਰ ਉਹਨਾਂ ਨੇ ਵੀ ਕਾਫੀ ਇਸ ਦੇ ਉੱਤੇ ਕੰਮ ਕੀਤਾ, ਉਹਨਾਂ ਨਾਲ ਵੀ ਹੋ ਸਕਦਾ ਗੱਲ ਹੋ ਸਕਦੀ ਹੈ। ਸੋ ਕਾਫੀ ਵੱਡੀ ਸਮੱਸਿਆ ਇਸ ਸਮੇਂ। ਅਸੀਂ ਤਾਂ ਜਿਹੜੇ ਆਹ ਸਟੂਡੈਂਟਾਂ ਨੂੰ ਸਿੱਧੇ ਦੱਬ ਕੇ ਮਾਰਨ ਤੁਰ ਜਾਂਦੇ ਹਾਂ, ਉਹ ਵੀ ਠੀਕ ਨਹੀਂ ਗਾ। ਅੱਗੋਂ ਉਹ ਵੀ ਹੁਣ ਐਜੂਕੇਟ ਹੋਏ ਨੇ, ਕਰ ਲਓ ਜੋ ਕੁਛ ਕਰਨਾ ਤੁਸੀਂ, ਅਤੇ ਉਹ ਵੀ ਅੱਗੋਂ ਅੜ ਜਾਂਦੇ ਨੇ ਕਈ ਵਾਰ, ਅਤੇ ਅਸੀਂ ਵੀ ਉਹਨਾਂ ਦੇ ਨਾਲ ਜਾਣਬੁੱਝ ਕੇ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਦੂਜੇ ਪਾਸੇ ਜੇ ਤੁਸੀਂ ਲੀਗਲ ਢੰਗ ਦੇ ਨਾਲ ਜਾਂਦੇ ਹੋ ਤਾਂ ਏਡੀਆਂ ਵੱਡੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਪੈਂਦਾ ਕਰਨਾ ਪੈਂਦਾ ਕਈ ਕਈ ਸਾਲ। ਕਈਆਂ ਦੀਆਂ ਵੱਡੀਆਂ ਵੱਡੀਆਂ ਪ੍ਰੋਪਰਟੀਆਂ ਜਿਹੜੀਆਂ ਟੈਨੈਂਟਸ ਨੇ ਇਸ ਸਮੇਂ ਦੱਬੀਆਂ ਹੋਈਆਂ, ਅਤੇ ਟੈਨੈਂਟ ਉਹਨਾਂ ਨੂੰ ਛੱਡ ਨਹੀਂ ਰਹੇਗੇ। ਕੁਝ ਇੱਕ ਸੰਦੇਸ਼ ਰਾਈਟ ਵੇ ਬਾਅਦ ਵਾਪਸ ਆਉਂਦੇ ਹਾਂ।
ਮੈਨਸ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 647-539-3020। ਰਸਤੇ ਵਿੱਚ ਐਕਸੀਡੈਂਟ ਹੋ ਗਿਆ ਹੈ, ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਸਲਿਪ ਐਂਡ ਫਾਲ CPP ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ, ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਵਾਉਣਗੇ। ਗੁਰਸ਼ਰਨ ਬੌਬੀ ਸਿੱਧੂ ਜੀ 647-539-3020 ਤੇ ਸੰਪਰਕ ਕੀਤਾ ਜਾ ਸਕਦਾ ਹੈ। 647-539-3020।
ਅਪਲਾਇੰਸਰ ਖਰੀਦਣ ਲਈ ਮੈਂ ਨੰਬਰ ਦੇਣਾ ਚਾਹਾਂਗਾ 416-551-33-43, 416-551-33-43 ਅਪਲਾਇੰਸਰ ਖਰੀਦਣ ਦੇ ਲਈ ਨੰਬਰ ਹੈ। ਔਰ ਕੱਲ੍ਹ ਜਦੋਂ ਮੈਂ ਪ੍ਰੋਗਰਾਮ ਕਰ ਰਿਹਾ ਸੀ, ਕਾਲਰ ਨੇ ਪੁੱਛਿਆ ਸੀਗਾ ਕਿ ਸ੍ਰੀ ਗੁਰੂ ਸਿੰਘ ਸਭਾ ਮਾਡਰਨ ਗੁਰਦੁਆਰਾ ਸਾਹਿਬਾਨ ਵਿਖੇ ਕਾਫੀ ਪੁਲਿਸ ਆਈ ਹੈ। ਯੈਸ, ਕੱਲ੍ਹ ਇੱਕ ਆਪਣੇ ਵਿਅਕਤੀ ਵੱਲੋਂ ਕਿਸੇ ਦੀ ਕਾਰ ਆ ਜਿਹੜੀ ਉਹ ਚੋਰੀ ਕੀਤੀ ਗਈ, ਅਤੇ ਉਹ ਹਥਿਆਰਬੰਦ ਸੀ। ਕੁਛ ਕਹਿੰਦੇ ਨੇ ਕਿ ਉਹਦੇ ਪਾਸ ਕੋਈ ਗਨ ਵੀ ਹੋ ਸਕਦੀ ਹੈ, ਕੁਛ ਕਹਿੰਦੇ ਉਹਨੇ ਹਥੌੜਾ ਮਾਰਨ ਦਾ ਡਰਾਬਾ ਦੇ ਕੇ ਕਿਸੇ ਤੋਂ ਕਾਰ ਉਹ ਖੋਹੀ ਰਾਤੀ, ਅਤੇ ਫਿਰ ਜਦੋਂ ਪੁਲਿਸ ਨੇ ਉਹਨੂੰ ਚੇਜ਼ ਕੀਤਾ ਅਤੇ ਕੱਲ੍ਹ ਤੜਕਿਓਂ ਉਹ ਆ ਕੇ ਸ੍ਰੀ ਗੁਰੂ ਸਿੰਘ ਸਭਾ ਮਾਡਰਨ ਗੁਰਦੁਆਰਾ ਸਾਹਿਬ ਵਿਖੇ ਵੜ ਗਿਆ, ਜਿੱਥੇ ਪੁਲਿਸ ਉਸ ਨੂੰ ਚੇਜ਼ ਕਰਦੀ ਕਰਦੀ ਆਈ, ਅਤੇ ਅਰਲੀ ਮਾਰਨਿੰਗ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਘੇਰਿਆ ਅਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਦੋ ਵਿਅਕਤੀ ਦੱਸੇ ਜਾ ਰਹੇ ਸੀ, ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ, ਦੂਜੇ ਦੀ ਹਜੇ ਮੇਰੇ ਪਾਸ ਅਪਡੇਟ ਨਹੀਂ ਹੈ। ਸੋ ਹੋਰ ਕੋਈ ਐਸੀ ਘਟਨਾ ਨਹੀਂ ਹੋਈ ਸੀ। ਇੱਕ ਵਿਅਕਤੀ ਕਾਰ ਚੋਰੀ ਕਰਕੇ ਭੱਜਿਆ, ਪੁਲਿਸ ਉਸ ਨੂੰ ਚੇਜ਼ ਕਰਦੀ ਸੀ, ਉਹ ਮਾਡਰਨ ਗੁਰਦੁਆਰਾ ਸਾਹਿਬ ਜਾ ਕੇ ਲੁਕਿਆ, ਅਤੇ ਉੱਥੋਂ ਜਾ ਕੇ ਜਦੋਂ ਪੁਲਿਸ ਨੇ ਸਾਰਾ ਕੁਝ ਸੀਜ਼ ਕਰਕੇ ਉਸ ਨੂੰ ਫੜਿਆ, ਗ੍ਰਿਫਤਾਰ ਕੀਤਾ, ਤਾਂ ਕਰਕੇ ਕੱਲ੍ਹ ਸਵੇਰੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਪੁਲਿਸ ਆ ਜਿਹੜੀ ਉਸ ਦੀ ਮੌਜੂਦਗੀ ਤੁਸੀਂ ਦੇਖੀ ਹੈ। ਔਰ ਇਸ ਸਮੇਂ ਸਾਡੇ ਨਾਲ ਇੱਕ ਹੋਰ ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈ, ਕਿਉਂਕਿ ਇੱਕ ਮਿੰਟ ਹੀ ਬਾਕੀ ਹੈ ਜੀ ਸਵਾਗਤ ਪ੍ਰੋਗਰਾਮ 'ਚ। ਕਾਲ ਡਰੋਪ ਹੋ ਗਈ ਹੈ, ਚੰਗਾ ਹੋਇਆ, ਅੱਧਾ ਮਿੰਟ ਹੀ ਸੀਗਾ ਰਹਿ ਗਿਆ ਆਪਣੇ ਕੋਲ। ਔਰ ਪ੍ਰੋਗਰਾਮ ਖਬਰਸਾਰ ਦੇ ਵਿੱਚ ਦੱਸ ਦਈਏ ਕਿ ਸਾਡੇ ਪਾਸ ਇੱਕ ਅਸਾਈਨਮੈਂਟ 'ਤੇ ਪ੍ਰੋਪਰਟੀ ਆਈ ਹੋਈ ਹੈ ਥੋਰਲ ਦੇ ਵਿੱਚ, ਨਾਇਗਰਾ ਫਾਲ ਦੇ ਏਰੀਏ ਦੇ ਵਿੱਚ। ਤੁਸੀਂ ਅਸਾਈਨਮੈਂਟ ਦੇ ਉੱਤੇ ਘਰ ਖਰੀਦਣਾ ਚਾਹੁੰਦੇ ਹੋ, ਕਾਫੀ ਅੱਛੀ ਪ੍ਰਾਈਸ ਤੁਹਾਨੂੰ ਇਸ 'ਤੇ ਮਿਲ ਜਾਵੇਗੀ। 50x110 ਫੁੱਟ ਦੀ ਲੋਟ ਦੇ ਉੱਤੇ ਇਹ ਘਰ ਹੈ। 416-970-5005 ਮੇਰਾ ਨੰਬਰ ਹੈ, 416-970-5005। 2023 ਦੇ ਵਿੱਚ ਇਸ ਦੀ ਜਾ ਕੇ ਕਲੋਜ਼ਿੰਗ ਹੋਣੀ ਹੈ, ਤੁਹਾਡੇ ਪਾਸ ਕਾਫੀ ਟਾਈਮ ਆ ਹਜੇ ਉਸ ਨੂੰ ਘਰ ਨੂੰ ਕਲੋਜ਼ ਕਰਾਉਣ ਦੇ ਲਈ ਵੀ। ਜੇਕਰ ਤੁਸੀਂ ਆਪਣੀ ਮਨਪਸੰਦ ਦੇ ਅਪਗ੍ਰੇਡ ਕਰਾਉਣੇ ਆ, ਤੁਸੀਂ ਉਹ ਵੀ ਕਰਵਾ ਸਕਦੇ ਹੋ। ਸੋ ਇਹ ਘਰ ਨੂੰ ਖਰੀਦਣ ਦੇ ਲਈ 416-970-5005 ਮੇਰਾ ਨੰਬਰ ਹੈ, 416-970-5005 ਦੇ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Bank Alfala pesh karta hai Roshan Digital Account. Ab Bairun Mulk Mukim Pakistani ye account fauri digitally khulwa sakte hain. Abhi www.bankalfala.com visit karein, aaj hi apna Roshan Digital Account khulwaye. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए 540 ml सीवियर फिनिश या चिक पीस या बीन्स 4 for just $5। नूर खजूर सिर्फ $3.99 ईच। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
ਮਿਸੀਸਾਗਾ ਦਾ ਸਭ ਤੋਂ ਸ਼ਾਨਦਾਰ ਸਕੁਅਰ 1 ਏਰੀਆ ਚ ਐਮ ਸੀ ਟੀ ਦਾ 5ਵਾਂ ਟਾਵਰ ਐਮ ਸੀ ਟੀ 5 ਰਿਲੀਜ਼। 36-story ਬਿਲਡਿੰਗ, ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪਾਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਸਿਸ ਤੇ ਆਕੂਪੈਂਸੀ 2027 ਚ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ। ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
दारुल खैर सेंटर इस्तोविल, जहां एक मुकम्मल इस्लामिक सेंटर बनने जा रहा है ताकि इस्तोविल में रहने वाली मुस्लिम कम्युनिटी के लिए आसानी हो। यहां डेली और जुमे की नमाजों के साथ साथ इवनिंग हिफ्स क्लासेस और संडे को कुरान क्लासेस का आगाज हो चुका है। 6000 स्क्वायर फीट पर बनेगा इस्तोविल का नया पहला इस्लामिक सेंटर। May 13 को क्लोजिंग डेट है। इस नए काम में दिल खोल कर ताउन कीजिए। फॉर डोनेशन विजिट darulkhair.ca या कॉल कीजिए 416-292-1818 या 416-738-5934।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे